श्री वाहेगुरु साहिब जीओ, श्री नानक अंगद गुरु अमरदास पदवंद, रामदास अर्जन गुरु बर श्री हर गोविंद, हरि राय हर कृष्ण गुर तेग बहादुर चंद, दसवें गोविंद सिंह गुरु नमो चरण अरविंद, जिसमें है अमृत ज्ञान है माणिक भक्त वैराग, गुरु ग्रंथ साहिब उदद बंदों कारण रा, श्री गुरु शब्द कमाए जिन जीते पंच विकार, तेन संतन को वंदना सिर चरणन पर धार, एक अंकार सतगुरु तिह प्रसाद सच हो, वाहे गुरु जी की फतेह विघ्न विनाशन सोय, वाहिगुरु जी की फतेह विघ्न विनाशन सोय।
सतनाम श्री वाहिगुरु साहिब जी, जथा जथा श्रद्धा और सेवा, तथा तथा पद ज्ञान अपेवा, दसवें पातशाहो पे जबै, भयो दीवान नंद चंद तबै, जथा जथा शरदा उर सेवा,
वाहे गुरु जी का खालसा वाहे गुरु जी की फतेह। गुरु रूप गुरु खालसा साध संगत जीओ, धन धन श्री गुरु ग्रंथ साहिब जी महाराज जी की पावन पवित्र निकी गोद आनंद माण रहे हां, तन ता योग हो। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸ਼੍ਰਵਣ ਕਰਨ ਵਾਸਤੇ ਇਕੱਤਰ ਹੋ ਰਹੇ ਹਾਂ। ਜਿਵੇਂ ਮਹਾਰਾਜ ਜੀ ਅੰਮ੍ਰਿਤਸਰ ਸਰੋਵਰ ਦੀ ਦਰਬਾਰ ਸਾਹਿਬ ਦੀ ਸੇਵਾ ਕਰਵਾ ਰਹੇ ਨੇ, ਉਹ ਪ੍ਰਸੰਗ ਸਤਸੰਗ ਜੀ ਚੱਲ ਰਹੇ ਨੇ। ਸਰੋਵਰ ਦੀ ਸੇਵਾ ਸੰਪੂਰਨ ਹੋਈ ਹੈ, ਹੁਣ ਦਰਬਾਰ ਸਾਹਿਬ ਦੀ ਸੇਵਾ ਆਰੰਭ ਸੀ। ਹੌਲੀ ਹੌਲੀ ਦਰਸ਼ਨੀ ਡਿਉੜੀ ਬਣੀ ਹੈ, ਫਿਰ ਪੁਲ ਬਣਾਇਆ ਗਿਆ ਹੈ, ਫਿਰ ਹੌਲੀ ਹੌਲੀ ਚਾਰੇ ਕੋਨਿਆਂ ਦੀਆਂ ਦਰਵਾਜ਼ੀਆਂ ਚੱਕ ਕਰਕੇ ਪਰਿਕਰਮਾ ਲਈ ਜਗ੍ਹਾ ਰੱਖੀ ਹੈ। ਗੈਲਰੀ ਵਾਸਤੇ ਉੱਤੇ ਸਤਸੰਗ ਦੀ ਛੱਤ ਜਗ੍ਹਾ ਰੱਖੀ ਹੈ, ਦੂਜੀ ਛੱਤ ਮਿਲਾਈ ਹੈ, ਹਰ ਕੀ ਪੌੜੀ ਦੇ ਉੱਤੇ ਛੱਤ ਬਣਾਈ ਹੈ। ਫਿਰ ਹੌਲੀ ਹੌਲੀ ਗੁਰੂ ਦੀਆਂ ਸੰਗਤਾਂ ਗੁਰੂ ਕੇ ਸਿੱਖ ਸਮਾਨ ਸਤਸੰਗ ਜੀ ਇਸੇ ਤਰ੍ਹਾਂ ਮਸਾਲੇ ਚੂਨਾ ਮਿਲਾ ਮਿਲਾ ਕੇ ਸਤਸੰਗ ਜੀ ਪੀਸ ਪੀਸ ਕੇ ਉੱਤੇ ਲਿਜਾ ਰਹੇ ਨੇ। ਉੱਤੇ ਗੁੰਬਦ ਬਣਿਆ, ਗੁੰਬਦ ਦੇ ਉੱਤੇ ਸੋਹਣਾ ਸਤਸੰਗ ਜੀ, ਇਸ ਤਰ੍ਹਾਂ ਛੋਟੇ ਛੋਟੀਆਂ ਕਲਸਾਂ ਆਦਿਕ ਲੱਗੀਆਂ, ਬੜਾ ਹੀ ਸੋਭਨੀਕ ਸੁੰਦਰ ਬਣਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇਖ ਦੇਖ ਕਰਕੇ ਗੁਰੂ ਕੇ ਸਿੱਖਾਂ ਦੀ ਸੇਵਾ ਤੋਂ ਤੇ ਇੰਨਾ ਸੁੰਦਰ ਹਰਿਮੰਦਰ ਬਣਿਆ ਹੈ, ਤੇ ਸ਼ਬਦ ਉਚਾਰ ਰਹੇ ਗੁਰਬਾਣੀ ਦੇ ਅੰਦਰ, ਸੂਹੀ ਰਾਗਣੀ ਦੇ ਅੰਦਰ ਚਾਰੇ ਸ਼ਬਦ ਸੋਰਠ ਰਾਗਣੀ ਦੇ ਅੰਦਰ ਉਚਾਰ ਰਹੇ ਨੇ, ਬੜੇ ਪ੍ਰਸੰਨ ਹੋ ਰਹੇ ਨੇ ਮਹਾਰਾਜ। ਇਸ ਤਰ੍ਹਾਂ ਸੇਵਾ ਹੋ ਰਹੀ ਸਤਸੰਗ ਜੀ, ਸੇਵਾ ਜਦੋਂ ਹੋ ਗਈ ਹੈ, ਪੂਰੀ ਸੇਵਾ ਹੋ ਗਈ ਹੈ ਸਾਰੀ, ਤੇ ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਸਤਸੰਗ ਜੀ ਸਾਰਿਆਂ ਨੂੰ ਬਖਸ਼ਿਸ਼ ਕਰਨ ਵਾਸਤੇ, ਜਿਵੇਂ ਮਾਤਾ ਹੈ ਭੋਜਨ ਤਿਆਰ ਹੋ ਜਾਵੇ, ਭੋਜਨ ਤਿਆਰ ਕਰਨੇ ਤੋਂ ਪਹਿਲਾਂ ਪੁੱਤ ਨੂੰ ਆਵਾਜ਼ ਮਾਰਦੀ ਵੀ ਪੁੱਤ ਆ ਜਾ ਗਰਮ ਗਰਮ ਪ੍ਰਸ਼ਾਦੇ ਛਕੀ, ਤੇ ਫਿਰ ਸਤਸੰਗ ਜੀ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੁਰਸਿੱਖਾਂ ਨੂੰ ਸੱਦ ਸੱਦ ਕੇ, ਗੁਰਸਿੱਖੋ ਆਓ, ਬਹੁਤ ਸੇਵਾ ਕੀਤੀ ਤੁਸੀਂ, ਬਹੁਤ ਪ੍ਰਸੰਨ ਹਾਂ ਤੁਹਾਡੇ ਤੇ, ਵਰ ਮੰਗੋ, ਕੀ ਤੁਹਾਡੀ ਇੱਛਾ। ਭਾਈ ਭਗਤੂ ਜੀ ਆਦਿਕ, ਭਾਈ ਬਹਿਲੋ ਜੀ ਆਦਿਕ, ਜਿਨ੍ਹਾਂ ਨੇ ਗੁਰਸਿੱਖਾਂ ਨੇ ਸਤਸੰਗ ਜੀ ਬੇਅੰਤ ਸੇਵਾ ਕੀਤੀ, ਉਹਨਾਂ ਨੂੰ ਕੋਲ ਸੱਦ ਸੱਦ ਕੇ ਮਹਾਰਾਜ ਜੀ ਬਖਸ਼ਿਸ਼ਾਂ ਕਰ ਰਹੇ ਨੇ। ਪਹਿਲਾਂ ਹੀ ਬਹੁਤ ਕੁਛ ਬਖਸ਼ਿਆ, ਗੁਰਸਿੱਖ ਸਾਰੇ ਜਿੰਨੇ ਆਏ ਸਾਰੇ ਗੁਰਸਿੱਖਾਂ ਨੂੰ ਸੱਦਿਆ, ਹੱਥ ਜੋੜ ਕੇ ਖਲੋ ਗਏ, ਕਹਿੰਦੇ ਮਹਾਰਾਜ ਜੀ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਤੁਸੀਂ ਪਹਿਲਾਂ ਨਹੀਂ ਬਖਸ਼ੀ। ਪਹਿਲੇ ਮਹਾਰਾਜ ਜੀ ਤੁਸੀਂ ਤਾਂ ਸਭ ਕੁਛ ਬਖਸ਼ਿਆ ਹੋਇਆ ਹੈ, ਪਰ ਫਿਰ ਵੀ ਮਹਾਰਾਜ ਜੀ ਕਿਰਪਾ ਕਰੋ, ਆਪ ਜੀ ਦੇ ਚਰਨ ਸਾਡੇ ਹਿਰਦੇ ਵਿੱਚ ਵਸਣ। ਉਸ ਵੇਲੇ ਫਿਰ ਵੀ ਜਿਵੇਂ ਮਾਤਾ ਸਤਸੰਗ ਜੀ ਮਾਂ ਹੁੰਦੀ ਹੈ, ਪੁੱਤ ਸਾਰਾ ਦਿਨ ਕੰਮ ਕਰਕੇ ਆਉਂਦਾ, ਮੈਂ ਰੋਟੀ ਖਵਾਉਂਦੀ, ਪੁੱਤ ਕਹਿੰਦਾ ਮਾਂ ਮੈਂ ਰੱਜ ਗਿਆ ਹੁਣ, ਮਾਂ ਕਹਿੰਦੀ ਨਹੀਂ ਪੁੱਤ ਬਹੁਤ ਕੰਮ ਕੀਤਾ ਅੱਜ ਤਾਂ, ਤੂੰ ਇੱਕ ਹੋਰ ਲੈ, ਇੱਕ ਹੋਰ ਖਾਲਾ ਬਾਰ ਬਾਰ ਸਤਸੰਗ ਕਹਿ ਕੇ ਦਿੰਦੀ ਹੈ, ਇਵੇਂ ਮਹਾਰਾਜ ਜੀ ਗੁਰਸੇ ਕਹਿ ਰਹੇ ਮਹਾਰਾਜ ਜੀ ਸਭ ਕੁਛ ਦਿੱਤਾ ਹੈ। ਮਹਾਰਾਜ ਜੀ ਕਹਿੰਦੇ ਨਹੀਂ ਗੁਰਸਿੱਖੋ, ਹੋਰ ਬਖਸ਼ਿਸ਼ ਕਰਨੀ ਹੈ, ਹੋਰ ਸਾਡੇ ਪਾਸੇ ਇਸ ਤਰ੍ਹਾਂ ਤੁਸੀਂ ਲੈਣਾ ਕਰੋ। ਇਸ ਤਰ੍ਹਾਂ ਸਤਸੰਗ ਜੀ ਭਾਈ ਬਹਿਨੋ ਸਭ ਤੋਂ ਪਹਿਲਾਂ ਉਹਨਾਂ ਨੂੰ ਬਖਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੇ ਸੇਵਾ ਕੀਤੀ। ਪੁੱਛਿਆ ਸੀ ਭਾਈ ਬਹਿਲੋ ਜੀ, ਪੁੱਛਣ ਲੱਗੇ ਕਹਿੰਦੇ ਮਹਾਰਾਜ ਕਿਰਪਾ ਕਰਕੇ ਇੱਟਾਂ ਨੇ ਗੁਰਸਿੱਖਾਂ ਤੋਂ ਸਿਆਣੇ ਮਿਸਤਰੀ ਕਾਰੀਗਰਾਂ ਤੋਂ ਪੁੱਛਿਆ ਵੀ ਇੱਟਾਂ ਪੱਕੀਆਂ ਜਿਹੜੀਆਂ ਨੇ ਐਨ ਲਾਲ ਕਿਵੇਂ ਹੋਣ। ਉਹਨਾਂ ਨੇ ਦੱਸਿਆ ਕਹਿੰਦੇ ਭਾਈ ਜਿਹਦੇ ਵਿੱਚ ਤੁਸੀਂ ਜਿਹੜਾ ਕੂੜਾ ਕਰਕਟ ਹੈ ਉਹ ਲਿਆ ਕੇ ਸੁਕਾ ਕੇ ਪਾਓ ਤਾਂ ਇੱਟਾਂ ਬਹੁਤ ਲਾਲ ਹੋਣਗੀਆਂ। ਤਾਂ ਉਹਨਾਂ ਨੇ ਸਤਸੰਗ ਜੀ ਸਾਰੇ ਨਗਰ ਦਾ ਅੰਮ੍ਰਿਤਸਰ ਦੀ ਸਤਸੰਗ ਜੀ ਸਾਰਾ ਗੰਦ ਚੱਕਣਾ, ਗੰਦ ਚੱਕ ਕੇ ਉਹਨੂੰ ਫੋਲਣਾ ਸੁਕਾਉਣਾ, ਕਿਉਂਕਿ ਗਿੱਲੇ ਨੂੰ ਤਾਂ ਅੱਗ ਨਹੀਂ ਲੱਗਣੀ ਸੀ। ਸੁਕਾ ਕਰਕੇ ਉਹ ਸਾਰੇ ਗੰਦ ਨੂੰ ਸਤਸੰਗ ਜੀ ਫਿਰ ਉਹਨੂੰ ਇੱਟਿਆਂ ਆਵਿਆਂ ਵਿੱਚ ਪਾ ਕੇ ਸਤਸੰਗ ਜੀ ਸੇਵਾ ਵਾਸਤੇ ਵਰਤਣਾ। ਇਹੋ ਜਿਹੀ ਮਹਾਨ ਸੇਵਾ ਕੀਤੀ, ਮਹਾਰਾਜ ਜੀ ਬਹੁਤ ਖੁਸ਼ ਹੋਏ, ਸਭ ਕੁਛ ਬਖਸ਼ਿਆ। ਫਿਰ ਵੀ ਕਹਿੰਦੇ ਭਾਈ ਪਹਿਲੋਂ ਆ ਕੰਬਲੀ ਕਹਿੰਦੇ ਸਾਡੇ ਅੱਗੇ ਵਿਛਾ, ਵਿਛਾਈ ਸਾਰੇ ਸਤਸੰਗ ਜੀ ਗੁਪਤ ਰੂਹਾਂ ਕਹਿੰਦੇ ਪੂਰਵ ਪੱਛਮ ਦੱਖਣ ਸਾਰੀਆਂ ਦਿਸ਼ਾ ਨੇ ਅੱਜ ਤੇਰੇ ਵੱਸ ਕਰ ਦਿੱਤੀ। ਪਰ ਫਿਰ ਵੀ ਉਸ ਵੇਲੇ ਸਤਸੰਗ ਜੀ ਨੂੰ ਕੰਬਲੀ ਵਿਛਾਈ, ਵਿਛਾ ਕਰਕੇ ਜਿਹੜੀ ਫਿਰ ਪਹਾੜ ਵਾਲੀ ਦਿਸ਼ਾ ਵਾਲੀਆਂ ਗੁਪਤ ਰੂਹਾਂ ਸੀ ਸਤਸੰਗ ਜੀ ਪੱਲਾ ਛੁਡਾ ਕੇ ਮਹਾਰਾਜ ਦੇ ਚਰਨੀ ਪੈ ਗਈਆਂ। ਕਹਿੰਦੇ ਮਹਾਰਾਜ ਜੀ ਕਿਰਪਾ ਕਰੋ, ਅਸੀਂ ਆਪ ਜੀ ਦੀ ਸ਼ਰਨ ਹਾਂ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਸੁਤੰਤਰ ਹੀ ਰਹਿਣ ਦਿਓ। ਉਸ ਵੇਲੇ ਫਿਰ ਸਤਸੰਗ ਜੀ ਉਹ ਤਿੰਨ ਦਿਸ਼ਾ ਦੀਆਂ ਫਿਰ ਜਿਹੜੀਆਂ ਗੁਪਤ ਰੂਹਾਂ ਸੀ ਭਾਈ ਬਹਿਲੋ ਜੀ ਨੂੰ ਬਖਸ਼ਣਾ, ਫਿਰ ਕਿਹਾ ਸੀ ਅਸੀਂ ਦਸਵੇਂ ਜਾਮੇ ਵਿੱਚ ਤੇਰੇ ਪਰਿਵਾਰ ਦੇ ਬਸ ਇਹਨਾਂ ਨੂੰ ਮੁਕਤ ਕਰਾਵਾਂਗੇ। ਸੋ ਇਸ ਕਰਕੇ ਫਿਰ ਭਾਈ ਭਗਤਾ ਜੀ ਉਹਨਾਂ ਦੇ ਪੋਤਰੇ ਹੋਏ ਸੀ, ਉਹਨਾਂ ਨੂੰ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੇ ਸਥਾਨ ਬਣਾਇਆ ਸੀ, ਉੱਥੇ ਗਏ ਸੀ, ਖੂਹ ਬਣਾਇਆ ਸੀ ਜਿੱਥੋਂ ਲਾਹੌਰ ਤੋਂ ਇੱਟਾਂ ਸਤਸੰਗ ਜੀ ਲਿਆਂਦੀਆਂ ਗਈਆਂ ਸੀ ਭੂਤਾਂ ਪ੍ਰੇਤਾਂ ਰਾਹੀਂ। ਖੂਹ ਬਣਾਉਣ ਵਾਸਤੇ ਇੱਟਾਂ ਨਹੀਂ ਸੀ ਉਸ ਨਗਰ ਵਿੱਚ ਮਿਲਦੀਆਂ। ਸੋ ਇਸ ਕਰਕੇ ਮਹਾਰਾਜ ਬੇਅੰਤ ਬਖਸ਼ਿਸ਼ਾਂ ਬਾਬਾ ਬੁੱਢਾ ਜੀ ਨੂੰ ਸਤਸੰਗ ਜੀ ਬਖਸ਼ਿਸ਼ ਕੀਤੀ, ਵੀ ਹੋਰ ਵੀ ਵਡਿਆਈ ਕਹਿੰਦੇ ਤੁਹਾਨੂੰ ਪ੍ਰਾਪਤ ਹੋਵੇਗੀ। ਇਸੇ ਤਰ੍ਹਾਂ ਭਾਈ ਬਹਿਲੋ ਜੀ ਭਾਈ, ਇਸੇ ਤਰ੍ਹਾਂ ਸਤਸੰਗ ਜੀ ਭਗਤੂ ਜੀ ਉਹਨਾਂ ਨੂੰ ਬਖਸ਼ਿਸ਼ ਕੀਤੀ, ਗੁਰਸਿੱਖਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਬਲਿਹਾਰ ਜਾਈਏ ਇਹਨਾਂ ਗੁਰਸਿੱਖਾਂ ਤੋਂ ਜਿਹਨਾਂ ਨੇ ਦਿਨ ਰਾਤ ਸਤਸੰਗ ਜੀ ਭਾਈ ਕਲਿਆਣਾ ਜੀ ਆਦਿਕ, ਭਾਈ ਉਗਰੂ ਜੀ ਆਦਿਕ ਗੁਰਸਿੱਖਾਂ ਤੋਂ ਜਿਹਨਾਂ ਨੂੰ ਮਹਾਰਾਜ ਜੀ ਸਦ ਸਦ ਕੇ ਬਖਸ਼ਿਸ਼ਾਂ ਕਰ ਰਹੇ ਨੇ, ਉਹ ਪ੍ਰਸੰਗ ਸਤਸੰਗ ਜੀ ਚੱਲ ਰਹੇ ਨੇ। ਅੱਗੇ ਜਿਵੇਂ ਹੋਰ ਗੁਰਸਿੱਖਾਂ ਦੇ ਪ੍ਰਸੰਗ ਆ ਰਹੇ ਨੇ ਜਿਨ੍ਹਾਂ ਦੇ ਮਹਾਰਾਜ ਜੀ ਬੇਅੰਤ ਬਖਸ਼ਿਸ਼ਾਂ ਕਰ ਰਹੇ ਨੇ, ਜਿਨ੍ਹਾਂ ਨੇ ਦਿਨ ਰਾਤ ਸੇਵਾ ਕੀਤੀ, ਉਹ ਪ੍ਰਸੰਗ ਆਪਾਂ ਸ਼੍ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਥਾ ਜਥਾ ਸ਼ਰਧਾ ਔਰ ਸੇਵਾ।
ਜਿੰਨੀ ਜਿੰਨੀ ਸਤਸੰਗ ਜੀ ਸ਼ਰਧਾ ਦੇ ਨਾਲ ਹਿਰਦੇ ਵਿੱਚ ਜਿੰਨੀ ਸ਼ਰਧਾ ਧਾਰ ਕੇ ਕੋਈ ਸੇਵਾ ਕਰਦਾ,
ਤਥਾ ਤਥਾ ਪਦ ਗਿਆਨ ਅਭੇਵਾ,
ਉਵੇਂ ਉਵੇਂ ਸਤਸੰਗ ਜੀ ਉਹਨਾਂ ਨੇ ਗਿਆਨ ਪ੍ਰਾਪਤ ਕੀਤਾ, ਪਰਮੇਸ਼ਰ ਵਿੱਚ ਭੇਦਤਾ ਪਾਏ।
ਦਸਵੇਂ ਪਾਤਸ਼ਾਹੋ ਭੇਜਬੈ,
ਦਸਵੇਂ ਪਾਤਸ਼ਾਹ ਮਹਾਰਾਜ ਜੀ ਹੋਏ,
ਭਇਓ ਦੀਵਾਨ ਆਨੰਦ ਚੰਦ ਤਬੈ,
ਉਹਨਾਂ ਦੇ ਸਭਾ ਦੇ ਵਿੱਚ ਮਹਾਰਾਜ ਗੁਰੂ ਘਰ ਦੇ ਵਿੱਚ ਦੀਵਾਨ ਸੀ ਆਨੰਦ ਚੰਦ ਕਰਕੇ, ਇਹਨਾਂ ਨੇ ਜੰਗ ਵੀ ਕੀਤਾ। ਦਸਵੇਂ ਪਾਤਸ਼ਾਹ ਮਹਾਰਾਜ ਵਿਚਿੱਤਰ ਨਾਟਕ ਵਿੱਚ ਵੀ ਇਹਨਾਂ ਦਾ ਨਾਮ ਆਉਂਦਾ ਹੈ ਆਨੰਦ ਚੰਦ ਜੀ। ਸੋ ਇਹ ਕਹਿੰਦੇ ਜੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਦੀਵਾਨ ਹੋਏ,
ਗੁਰ ਟੇਕ ਇਸ ਕੋ ਹੁਤੋ ਪਿਤਾਮਾ,
ਇਹਨਾਂ ਦੇ ਜਿਹੜੇ ਪਿਤਾਮਾ ਦਾਦਾ, ਭਾਵ ਕਿ ਆਨੰਦ ਚੰਦ ਦਾ ਨਾਮ ਇੱਥੇ ਕਿਉਂ ਆਇਆ, ਆਨੰਦ ਚੰਦ ਦਾ ਜਿਹੜਾ ਦਾਦਾ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਮਸੰਦ ਸੀ, ਉਮਰ ਸ਼ਾਹੂ ਉਹਦਾ ਨਾਮ ਸੀ, ਤੇ ਉਹਨੇ ਬਹੁਤ ਸੇਵਾ ਕੀਤੀ ਸੀ।
ਉਮਰਾ ਸ਼ਾਹੋ ਜਿਸੀ ਕੋ ਨਾਮਾ,
ਇਸਦਾ ਨਾਮ ਉਮਰਾ ਸ਼ਾਹੋ ਸੀ।
ਗ੍ਰਾਮ ਡਰੋਲੀ ਕੋ ਇਹ ਵਾਸੀ,
ਇਹ ਸਤਸੰਗ ਜੀ ਗੁਰੂ ਕੀ ਡਰੋਲੀ, ਇਸੇ ਤਰ੍ਹਾਂ ਭਾਈ ਕੀ ਡਰੋਲੀ ਦਾ ਰਹਿਣ ਵਾਲਾ ਸੀ।
ਕੇ ਮਸੰਦ ਦੇ ਸੰਗਤ ਰਾਸੀ,
ਇਹਨੂੰ ਮਹਾਰਾਜ ਜੀ ਨੇ ਬਹੁਤ ਹੀ ਸੰਗਤ ਦੇਣਾ ਕੀਤੀ, ਤੇ ਇਹਨੂੰ ਮਸੰਦ ਬਣਾਇਆ।
ਭਾਈ ਜੇਠਾ ਸਿੱਖ ਪਿਰਾਣਾ,
ਭਾਈ ਜੇਠਾ ਜੀ ਭਾਈ ਪੁਰਾਣਾ ਜੀ,
ਪੈੜਾ ਅਪਰ ਲੰਗਾਹ ਮਹਾਣਾ,
ਭਾਈ ਪੈੜਾ ਜੀ ਭਾਈ ਲੰਗਾਹਾ ਜੀ ਮਹਾਨ ਗੁਰਸਿੱਖ, ਚਾਰੇ ਗੁਰਸਿੱਖ ਮਹਾਰਾਜ ਨੇ ਜਿਸ ਵੇਲੇ ਸ਼ਹੀਦੀ ਦਿੱਤੀ ਸੀ ਉਦੋਂ ਨਾਲ ਸੀ, ਪੰਜ ਗੁਰਸਿੱਖ ਨਾਲ ਸੀ, ਭਾਈ ਬਿਧੀ ਚੰਦ ਜੀ ਪੰਜਵੇਂ, ਇਹ ਚਾਰ ਗੁਰਸਿੱਖ ਮਹਾਰਾਜ ਜੀ ਦੇ ਪੰਜਵੇਂ ਪਾਤਸ਼ਾਹ ਸ਼ਹੀਦੀ ਦੇਣਗੇ, ਨਾਲ ਹੋਣਗੇ। ਇਹਨਾਂ ਨੇ ਵੀ ਅੰਮ੍ਰਿਤਸਰ ਦੀ ਮਹਾਨ ਸੇਵਾ ਕੀਤੀ ਹੈ।
ਇਤਿਹਾਸਿਕ ਸਿੱਖ ਕੋ ਗਣੀ ਹੈ,
ਕਿਹੜੇ ਕਿਹੜੇ ਸਿੱਖਾਂ ਦੀ ਕਹਿੰਦੇ ਗਿਣਤੀ ਵਰਗੇ ਜਿਨ੍ਹਾਂ ਨੇ ਸੇਵਾ ਕੀਤੀ।
ਕਾਲੀ ਕਾਲ ਕਿਤਕ ਕੋ ਭਣੀ ਹੈ,
ਕਿੰਨੀ ਕਿਹਨਾਂ ਨੇ ਸੇਵਾ ਕੀਤੀ, ਕਹਿੰਦੇ ਕਿੰਨੀ ਕਿੰਨੀ ਲਿਖ ਕੇ ਗੁਰਸਿੱਖੋ ਸਾਨੂੰ ਸੁਣਾਈਏ, ਕਹਿੰਦੇ ਬੇਅੰਤ ਹੈ, ਕਥਨ ਤੋਂ ਬਾਹਰੀ ਹੈ।
ਅਜ਼ਮਤ ਯੁੱਧ ਸਗਰੇ ਹੋਏ ਗਏ,
ਸਾਰੇ ਗੁਰੂ ਕੇ ਸਿੱਖ ਸ਼ਕਤੀਆਂ ਦੇ ਸਹਿਤ ਹੋਏ,
ਬ੍ਰਹਮ ਗਿਆਨ ਹੁਰ ਮਹਿ ਲਿਪ ਜਏ,
ਲਿਪ ਜਏ ਪੈਦਾ ਹੋ ਗਿਆ, ਹਿਰਦੇ ਵਿੱਚ ਬ੍ਰਹਮ ਗਿਆਨ ਪੈਦਾ ਹੋਇਆ।
ਸਿੱਧਾ ਸਕਲ ਅਗਾਰੀ ਖਰੀ,
ਸਾਰੀਆਂ ਰਿਧੀਆਂ ਸਿੱਧੀਆਂ ਅੱਗੇ ਆ ਕੇ ਖੜੀਆਂ ਹੋ ਗਈਆਂ।
ਜਿਵੇਂ ਚਾਹੇ ਦੇ ਦੂਰਨ ਕਰੀ,
ਜਿਵੇਂ ਚਾਹੁੰਦੇ ਨੇ ਕੋਈ ਸ਼ਕਤੀ ਨੂੰ, ਉਵੇਂ ਕਹਿੰਦੇ ਬੜੀ ਛੇਤੀ ਨਾਲ ਵਰਤੋ, ਕਹਿੰਦੇ ਸਾਨੂੰ ਰਿਧੀਆਂ ਸਿੱਧੀਆਂ ਕਹਿ ਰਹੀਆਂ, ਉਵੇਂ ਤੂਰਨ ਛੇਤੀ ਕਰ ਲਵੋ।
ਚਲਨ ਆਕਾਸ਼ ਉਠਾਵਨ ਸੈਰ,
ਸਿੱਧੀਆਂ ਦੀ ਗਿਣਤੀ ਦੱਸਦੇ ਨੇ ਕੀ, ਕਹਿੰਦੇ ਆਕਾਸ਼ ਨੂੰ ਚੜ੍ਹ ਜਾਣਾ, ਆਕਾਸ਼ 'ਚ ਉੜਨੇ ਦੀ ਸ਼ਕਤੀ ਪ੍ਰਾਪਤ ਕਰ ਲੈਣੀ, ਪਹਾੜਾਂ ਨੂੰ ਚੁੱਕਣਾ,
ਕੋਸ ਹਜ਼ਾਰਨ ਕੋ ਵੜ ਗੈਲ,
ਹਜ਼ਾਰਾਂ ਕੋਹਾਂ ਦਾ ਰਸਤਾ ਇੱਕ ਛਿੰਨ ਵਿੱਚ ਕਰ ਲੈਣਾ,
ਵਿਖ ਵਿਖੈ ਪਹੁੰਚਿਆ ਜਬ ਚਾਹੈ,
ਇੱਕ ਸ਼ਿਨ ਵਿੱਚ ਹੀ ਪਹੁੰਚ ਜਾਣਾ ਜਿੱਥੇ ਜਾਣਾ,
ਚਿਤ ਕੰਪਾਵਤ ਸਿੰਧ ਉਮਾਹੈ,
ਧਰਤੀ ਨੂੰ ਕੰਬਣ ਲਾ ਦੇਣਾ ਹੋਵੇ ਇਹੋ ਜੀ ਨਿਭਰ ਸ਼ਕਤੀ, ਕਹਿੰਦੇ ਸਿੰਧ ਉਮਾਹੈ ਧਰਤੀ ਤੇ ਕੰਬਾ ਦੇਣਾ ਤੇ ਸਮੁੰਦਰ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਦੇ ਛਾਲੇ ਲਿਆ ਦੇਣੇ,
ਦਿੱਲੀ ਆਦਿਕ ਅਪਰ ਲਾਹੌਰ,
ਦਿੱਲੀ ਤੋਂ ਆਦਿ ਲੈ ਕੇ ਹੋਰ ਲਾਹੌਰ ਆਦਿਕ ਜਿਹੜੇ ਸ਼ਹਿਰ ਨੇ,
ਪਕੜ ਉਠਾਏ ਭਰਾਵ ਹੈ ਦੌਰ,
ਉਹਨਾਂ ਸ਼ਹਿਰਾਂ ਨੂੰ ਫੜ ਕੇ ਇੱਕ ਨਾਲ ਦਿੱਲੀ ਫੜ ਲੈਣਾ ਇੱਕ ਹੱਥ ਨਾਲ, ਦੂਜੇ ਨਾਲ ਲਾਹੌਰ ਹੈ ਆਪਸ ਵਿੱਚ ਪੜਾ ਦੇਣਾ ਤੇ ਕੱਖ ਨੀ ਰਹਿਣ ਦੇਣਾ, ਦੋਨੇ ਸ਼ਹਿਰਾਂ ਨੂੰ ਗਰਕ ਕਰ ਦੇਣਾ, ਇੰਨੀਆਂ ਇੰਨੀਆਂ ਸ਼ਕਤੀਆਂ ਦੇ ਮਾਲਕ ਗੁਰਸਿੱਖ ਬਣਾ ਦਿੱਤੇ,
ਵੱਡਾ ਸਰੀਰ ਵਧਾਵ ਹੈ ਐਸੇ,
ਐਡੀ ਸ਼ਕਤੀ ਐਡਾ ਸਰੀਰ ਵਧਾ ਲੈਣ, ਕਹਿੰਦੇ ਐਡਾ ਵੱਡਾ ਸਰੀਰ ਹੋ ਜਾਵੇ ਵਿਰਾਟ ਸਰੂਪ,
ਬੀਜ ਆਕਾਸ਼ ਨਾ ਮੇ ਰਹਿ ਜੈਸੇ,
ਆਕਾਸ਼ ਵਿੱਚ ਵੀ ਮਿਣਤੀ ਨਾ ਕੀਤੀ ਜਾਵੇ ਐਡਾ ਵੱਡਾ ਸਰੀਰ ਹੋ ਜਾਵੇ,
ਅਣ ਬਣ ਜਾਣ ਨਾ ਦੇਹ ਦਿਖਾਈ,
ਐਡਾ ਵੱਡਾ ਬਣ ਜਾਣਾ ਜਾਂ ਕਹਿੰਦੇ ਅਣੂ ਦੀ ਤਰ੍ਹਾਂ ਹੋ ਜਾਣਾ, ਐਟਮ ਦੀ ਤਰ੍ਹਾਂ ਬਣ ਜਾਣਾ, ਇੰਨਾ ਛੋਟਾ ਬਣ ਜਾਣਾ ਵੀ ਕਿਸੇ ਨੂੰ ਦਿਸਣਾ ਨਹੀਂ,
ਉਡਨ ਸ਼ਕਤ ਪਹੁੰਚਾ ਸਭ ਥਾਈ,
ਉਡਨ ਦੀ ਸ਼ਕਤੀ ਜਿੱਥੇ ਮਰਜ਼ੀ ਪਹੁੰਚ ਜਾਣਾ,
ਪਲਟ ਸਰੀਰ ਚਾਹੇ ਜਿਤ ਜੈਸੇ,
ਸਰੀਰ ਨੂੰ ਪਲਟ ਲੈਣਾ ਜਿਸ ਤਰ੍ਹਾਂ ਚਿੱਤ ਵਿੱਚ ਆਉਣਾ, ਜਿਹੜਾ ਮਰਜ਼ੀ ਸਰੀਰ ਬਣਾ ਲੈਣਾ,
ਦਖਿਨ ਅਪਰ ਲੇਟ ਧਰ ਤੈਸੇ,
ਬੜੀ ਛੇਤੀ ਨਾਲ ਹੋਰ ਸਰੀਰ ਧਾਰ ਲੈਣਾ ਬਣਾ ਲੈਣਾ,
ਜਿਹਦੀ ਸਮਰੱਥਾ ਹੈ ਜਗ ਮਾਹੀ,
ਜਿੰਨੀ ਕਹਿੰਦੇ ਸ਼ਕਤੀ ਹੈ ਪੂਰੇ ਸੰਸਾਰ ਦੇ ਵਿੱਚ ਸਾਰੀਆਂ ਸ਼ਕਤੀਆਂ,
ਅਸ ਤੋਂ ਨਹੀਂ ਜੋ ਤੇ ਨਢੇਗ ਨਾਹੀ,
ਬਲਿਹਾਰ ਜਾਈਏ ਸਭ ਸੰਜੀ, ਕਹਿੰਦੇ ਇਹੋ ਜਿਹੀ ਸ਼ਕਤੀ ਨਹੀਂ ਜਿਹੜੀ ਉਹ ਗੁਰਸਿੱਖਾਂ ਕੋਲ ਨਹੀਂ ਸੀ, ਕਹਿੰਦੇ ਇਹੋ ਜਿਹੀ ਕੋਈ ਸ਼ਕਤੀ ਨਹੀਂ ਸੀ, ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਪੰਜਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਸੱਦਿਆ, ਕਹਿੰਦੇ ਬਾਬਾ ਬੁੱਢਾ ਜੀ ਵੀ ਸਾਡੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿੱਦਿਆ ਸਿਖਾਓ, ਪਰ ਕਹਿੰਦੇ ਮਹਾਰਾਜ ਜੀ ਨਿਮਰਤਾ ਦੇ ਕੁੰਜ, ਕਹਿੰਦੇ ਮਹਾਰਾਜ ਜੀ ਮੈਂ ਕੀ ਜਾਣਦਾ, ਮੈਂ ਤਾਂ ਗੁਰੂ ਘਰ ਦਾ ਘਰ ਹੀ ਹਾਂ, ਗੁਰੂ ਘਰ ਦੇ ਕਹਿੰਦੇ ਜਾਨਵਰਾਂ ਦੀ ਦੇਖਭਾਲ ਕਰਦਾ ਵੀ ਘਾਹ ਖੋਤਣ ਵਾਲਾ, ਵੀ ਮਹਾਰਾਜ ਮੈਨੂੰ ਕਿਹੜੀ ਵਿੱਦਿਆ ਹੋਊਗੀ, ਮਹਾਰਾਜ ਜੀ ਪੰਜਵੇਂ ਪਾਤਸ਼ਾਹ ਬਚਨ ਕੀਤੇ ਸੀ, ਕਹਿੰਦੇ ਬਾਬਾ ਬੁੱਢਾ ਜੀ ਦੁਨੀਆਂ ਦੀ ਇਹੋ ਜਿਹੀ ਕੋਈ ਵਿੱਦਿਆ ਨਹੀਂ ਜਿਹੜੀ ਤੁਹਾਨੂੰ ਨਹੀਂ ਆਉਂਦੀ, ਸੋਈ ਇੱਥੇ ਸਤਸੰਗ ਜੀ ਗੁਰਸਿੱਖਾਂ ਤੋਂ ਇੰਨਾ ਕੁਝ ਮਹਾਰਾਜ ਨੇ ਬਖਸ਼ਿਆ, ਕਹਿੰਦੇ ਦੁਨੀਆਂ 'ਚ ਇਹੋ ਜਿਹੀ ਸ਼ਕਤੀ ਨਹੀਂ ਜਿਹੜੀ ਗੁਰਸਿੱਖਾਂ ਨੂੰ ਮਹਾਰਾਜ ਨੇ ਉਸ ਸਮੇਂ ਨਹੀਂ, ਸਭ ਕੁਝ ਕਹਿੰਦੇ ਦੇ ਦਿੱਤਾ, ਦੁਨੀਆਂ ਤੇ ਉਹ ਸ਼ਕਤੀ ਨਹੀਂ ਜਿਹੜੀ ਗੁਰਸਿੱਖਾਂ ਕੋਲ ਨਾ ਹੋਵੇ,
ਤਉ ਗੁਰੂ ਕੋ ਘਰ ਬਹੁ ਨੀਵਾ,
ਫਿਰ ਵੀ ਕਹਿੰਦੇ ਗੁਰੂ ਕਾ ਘਰ ਬਹੁਤ ਨਿਮਰਤਾ ਵਾਲਾ ਹੈ,
ਅਜਰ ਜਰਨ ਸਭ ਹਿੰਮਤ ਥੀਵਾ,
ਸਾਰਿਆਂ ਦੀ ਮਤ ਕਿਹੋ ਜੀ ਹੈ, ਅਜਰ ਸ਼ਕਤੀਆਂ ਨੂੰ ਸਤਸੰਗ ਜੀ ਜਰਨਾ ਇਹ ਮਹਾਰਾਜ ਨੇ ਮਤ ਥੀਵਾ ਮਤ ਇਹ ਬਖਸ਼ਣਾ ਕੀਤੀ ਹੈ,
ਜੇਕਰ ਗੁਰ ਹਿਤ ਕਿਨਹੁ ਦਿਖਾਈ,
ਜੇ ਕਹਿੰਦੇ ਗੁਰੂ ਸਾਹਿਬ ਜੀ ਦੇ ਵਾਸਤੇ ਗੁਰੂ ਕੇ ਨਿਮਿਤ ਕਿਸੇ ਨੇ ਸ਼ਕਤੀ ਦਿਖਾਈ ਤਾਂ,
ਕਹਿੰਦੇ ਜੇ ਹਿਤ ਕਰ ਸ਼ਕਤ ਲਗਾਈ,
ਜਾਂ ਆਪਣੇ ਵਾਸਤੇ ਕਿਸੇ ਨੇ ਗੁਰਸਿੱਖ ਕੋਈ ਸ਼ਕਤੀ ਲਗਾਉਂਦਾ ਤਾਂ,
ਸੋ ਸਤਿਗੁਰ ਕੇ ਉਰ ਨਹਿ ਭਾਈ,
ਉਹ ਗੁਰੂ ਸਾਹਿਬ ਜੀ ਨੂੰ ਪਾਉਂਦੀ ਨਹੀਂ ਸੀ, ਕਹਿੰਦੇ ਗੁਰਸਿੱਖੋ ਅਜਾਰ ਵਸਾਂ ਨੂੰ ਸ਼ਕਤੀਆਂ ਸਭ ਦੇ ਦਿੰਦੇ ਸੀ, ਪਰ ਕਹਿੰਦੇ ਭਾਈ ਇਹਨਾਂ ਨੂੰ ਜਰਨਾ ਹੈ ਹਿਰਦੇ ਵਿੱਚ ਰੱਖਣਾ ਹੈ, ਕਿਉਂਕਿ ਸ਼ਕਤੀ ਦਿਖਾਣੀ ਤਾਂ ਕੋਈ ਗੱਲ ਨਹੀਂ ਹੈ, ਸਭ ਦਿਖਾਈ ਫਿਰਦੇ ਹਾਂ, ਆਪਾਂ ਨੂੰ ਥੋੜ੍ਹਾ ਜਿਹਾ ਜਾਣ ਹੋ ਜਾਵੇ ਧਨ ਦੀ ਸ਼ਕਤੀ ਹੋ ਜਾਵੇ ਦਿਖਾਉਂਦਾ ਫਿਰਦਾ ਹੈ, ਕੋਈ ਉੱਚਾ ਰੁਤਬਾ ਗੁਰਦੁਆਰੇ ਦਾ ਪ੍ਰਧਾਨ ਹੋਵੇ ਜਾਂ ਕਿਤੇ ਹੋਰ ਕੋਈ ਰੁਤਬਾ ਪ੍ਰਾਪਤ ਹੋ ਜਾਵੇ ਉਹ ਵੀ ਦਿਖਾਉਂਦਾ ਕਿ ਨਹੀਂ ਸ਼ਕਤੀ, ਨਿਮਰਤਾ ਤਾਂ ਨਹੀਂ ਧਾਰਦਾ ਕੋਈ ਵੀ, ਕਹਿੰਦੇ ਗੁਰਸਿੱਖੋ ਸ਼ਕਤੀਆਂ ਸਭ ਨੇ ਪਰ ਕਹਿੰਦੇ ਦਿਖਾਉਣਾ ਕੁਝ ਨਹੀਂ। ਭਾਈ ਮਤੀ ਦਾਸ ਜੀ ਉਸ ਵੇਲੇ ਮਹਾਰਾਜ ਜੀ ਸ਼ਹੀਦੀ ਪਾਉਣ ਲੱਗੇ, ਕਹਿੰਦੇ ਮਹਾਰਾਜ ਜੀ ਕਿਰਪਾ ਕਰੋ ਹੁਕਮ ਕਰੋ ਮਹਾਰਾਜ ਜੀ ਲਾਹੌਰ ਤੇ ਦਿੱਲੀ ਦੇ ਇੱਟ ਨਾ ਇੱਟ ਖੜਕਾ ਦਈਏ, ਕਹਿੰਦੇ ਮਹਾਰਾਜ ਜੀ ਕਹਿੰਦੇ ਭਾਈ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਨੇ ਮੱਥਾ ਟੇਕਣਾ ਕਰ, ਉਸ ਵੇਲੇ ਸਤਸੰਗ ਜੀ ਮੱਥਾ ਟੇਕਿਆ ਸਾਰੀਆਂ ਸ਼ਕਤੀਆਂ ਖਿੱਚ ਲਈਆਂ, ਕਹਿੰਦੇ ਭਾਈ ਹੁਣ ਖੜਕਾ ਲਾਇਆ, ਕਹਿੰਦਾ ਮਹਾਰਾਜ ਜੀ ਹੁਣ ਤਾਂ ਕੋਈ ਸ਼ਕਤੀ ਨਹੀਂ ਤੁਹਾਡੇ ਚਰਨਾਂ 'ਚ ਮਿਲੀ, ਕਹਿੰਦੇ ਤੇ ਸਾਡੇ ਪਾਸ ਨਹੀਂ ਹੈ, ਕਹਿੰਦੇ ਅਜਾਦ ਸ਼ਕਤੀਆਂ ਨੂੰ ਜਰਨਾ ਇਹ ਸਤਸੰਗ ਜੀ ਸਾਹਿਬ ਗੁਰੂ ਘਰ ਦਾ ਮੱਤ ਹੈ ਨਿਮਰਤਾ ਧਾਰ ਨੇ, ਕਹਿੰਦੇ ਫਿਰ ਮਹਾਰਾਜ ਜੀ ਨੂੰ ਚੰਗਾ ਨਹੀਂ ਸੀ ਲੱਗਦਾ ਜੇ ਕੋਈ ਸ਼ਕਤੀ ਦਿਖਾਉਂਦਾ ਸੀ,
ਸਮਝਾਈ
ਮਹਾਰਾਜ ਜੀ ਕੋਈ ਸ਼ਕਤੀ ਖਿੱਚ ਲੈਂਦੇ ਸੀ, ਖਿੱਚ ਕੇ ਫਿਰ ਸਮਝਾ ਦਿੰਦੇ ਸੀ ਫਿਰ ਦੇ ਦਿੰਦੇ ਸਨ,
ਸੁਧਾਰ ਸੇਵਾ ਕੀਨਸ
ਇਹਨਾਂ ਨੇ ਅੰਮ੍ਰਿਤਸਰ ਸਾਹਿਬ ਦੀ ਸੇਵਾ ਕੀਤੀ,
ਇਹ ਸਭ ਕੋ ਗੁਰ ਬਖਸ਼ਿਸ਼ ਦੀਨਸ,
ਇਸ ਤਰ੍ਹਾਂ ਮਹਾਰਾਜ ਨੇ ਸਭ ਨੂੰ ਬਖਸ਼ਿਸ਼ਾਂ ਦੇਣਾ ਕੀਤੀਆਂ,
ਸਿੱਖ ਅਨੇਕ ਨਿਹਾਲ ਕਰੇ ਹੈ,
ਸਿੱਖ ਮਹਾਰਾਜ ਨੇ ਨਿਹਾਲ ਕਰ ਦਿੱਤੇ,
ਯਥਾ ਰਾਮ ਕਪ ਸ਼ਕਤ ਧਰੇ ਹੈ,
ਕਹਿੰਦੇ ਰਾਮ ਚੰਦਰ ਜੀ ਨੇ ਜਿਹਨੇ ਬਾਨਰ ਸੈਨਾ ਸੀ ਸਾਰੀ ਸ਼ਕਤੀਆਂ ਨੂੰ ਬਣਾ ਦਿੱਤੀ ਸੀ, ਹਨੂੰਮਾਨ ਆਦਿਕ ਸਾਰੀ ਸ਼ਕਤੀਆਂ ਦੇ ਸਹਿਤ ਕਰ ਦਿੱਤੇ ਸੀ, ਉਵੇਂ ਮਹਾਰਾਜ ਜੀ ਨੇ ਸਭ ਗੁਰਸਿੱਖਾਂ ਨੂੰ ਸ਼ਕਤੀਆਂ ਬਖਸ਼ੀਆਂ ਨੇ,
ਦੋਹਰਾ ਇਮ ਸ਼੍ਰੀ ਅੰਮ੍ਰਿਤਸਰ ਕਥਾ,
ਇਸ ਤਰ੍ਹਾਂ ਕਹਿੰਦੇ ਅੰਮ੍ਰਿਤਸਰ ਸਾਹਿਬ ਦੀ ਕਥਾ,
ਬਾਕੀ ਸਕਲ ਬਣਾਏ,
ਜੀ ਕਹਿੰਦੇ ਉਚਾਰਨਾ ਕੀਤੀ ਹੈ ਬਣਾ ਕੇ,
ਕਿਰਤਾਰਥ ਸਿੱਖ ਜਿਮ,
ਇਸ ਤਰ੍ਹਾਂ ਸਿੱਖ ਕਿਰਤਾਰਥ ਨਿਹਾਲ ਹੋਏ ਕ੍ਰਿਤ ਕ੍ਰਿਤ ਹੋਏ,
ਸੋ ਸਭ ਦਏ ਸੁਣਾਏ,
ਉਹ ਕਹਿੰਦੇ ਸਭ ਆਪ ਜੀ ਨੂੰ ਪ੍ਰਸੰਗ ਸੁਣਾਏ ਨੇ,
ਕਿਉਂ ਭਈ ਭਾਈ ਸਾਲੋ ਆਦਮ ਸੰਗ,
ਭਾਈ ਸਾਲੋ ਜੀ ਆਦਿਕ ਮਸੰਦ, ਭਾਈ ਸਾਲੋ ਜੀ ਦਾ ਦਰਬਾਰ ਸਾਹਿਬ ਹਰਿਮੰਦਰ ਵਿਖੇ ਜਦੋਂ ਤੁਸੀਂ ਗੁਰੂ ਕੇ ਮਹਿਲਾਂ ਨੂੰ ਜਾਂਦੇ ਹੋ ਉੱਥੋਂ ਭਾਈ ਸਾਲੋ ਜੀ ਦਾ ਘਰ ਸੀ, ਉਹ ਉੱਥੇ ਭਾਈ ਸਾਲੋ ਜੀ ਦਾ ਟੋਭਾ ਹੈ, ਪੰਜਵੇਂ ਪਾਤਸ਼ਾਹ ਇੰਨੇ ਪ੍ਰਸੰਨ ਹੋਏ ਸੀ ਸੇਵਾ ਤੋਂ, ਕਹਿੰਦੇ ਭਾਈ ਸਾਲੋ ਜੀ ਵੀ ਸਾਡਾ ਜਿੱਤ ਕਰਦਾ ਤੁਹਾਡੇ ਨਾਮ 'ਤੇ ਵੀ ਸਰੋਵਰ ਬਣਾਈਏ, ਕਹਿੰਦੇ ਮਹਾਰਾਜ ਜੀ ਗੁਰੂ ਕੇ ਸਰੋਵਰ ਹੋਇਆ ਕਰਦੇ ਨੇ, ਕਹਿੰਦੇ ਸਿੱਖਾਂ ਦੇ ਤਾਂ ਮਹਾਰਾਜ ਜੀ ਟੋਭੇ ਜਿਹੇ ਹੀ ਹੁੰਦੇ ਨੇ। ਇਸ ਕਰਕੇ ਉਸ ਵੇਲੇ ਫਿਰ ਮਹਾਰਾਜ ਜੀ ਨੇ ਤਾਂ ਬਹੁਤ ਕਿਹਾ ਪਰ ਫਿਰ ਵਰ ਬਖਸ਼ਿਆ ਸੀ, ਕਹਿੰਦੇ ਅੰਮ੍ਰਿਤਸਰ ਜਾਊਗਾ ਪਹਿਲਾਂ ਤਾਂ 5 ਸਰੋਵਰਾਂ ਦਾ ਇਸ਼ਨਾਨ ਸਤਸੰਗ ਜੀ ਕਰਨਾ ਪੈਣਾ। ਮਾਤਾ ਕੌਲਾ ਜੀ ਰਾਮਦਾਸ ਸਰੋਵਰ ਨਹਾਤੇ, ਅੰਮ੍ਰਿਤਸਰ ਸਰੋਵਰ ਨੂੰ ਰਾਮਦਾਸ ਸਰੋਵਰ ਹੈ, ਵਿਵੇਕਸਰ ਸਰੋਵਰ ਇਸੇ ਤਰ੍ਹਾਂ ਰਾਮਸਰ ਸਰੋਵਰ ਜਿੱਥੇ ਬਾਬਾ ਦੀਪ ਸਿੰਘ ਦਾ ਸਥਾਨ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਲਿਖਾਇਆ ਉੱਥੇ ਰਾਮਸਰ ਸਰੋਵਰ ਹੈ, ਉੱਥੇ ਇਸ਼ਨਾਨ ਕਰਕੇ ਫਿਰ ਇਸੇ ਤਰ੍ਹਾਂ ਸਤਸੰਗ ਜੀ ਅਤੇ ਸੰਤੋਖ ਸਰ ਇਹ 5 ਸਰੋਵਰਾਂ ਵਿੱਚ ਇਸ਼ਨਾਨ ਦਾ ਮਹਾਤਮ ਮਹਾਨ ਹੈ। ਅਤੇ ਕਹਿੰਦੇ ਭਾਈ ਸਵੱਲੋਂ ਜੋ ਤੇਰੇ ਸਥਾਨ 'ਤੇ ਆ ਕੇ ਇਸ਼ਨਾਨ ਕਰਿਆ ਕਰੂਗਾ, ਕਹਿੰਦੇ ਉਹਦੀ ਯਾਤਰਾ ਅੰਮ੍ਰਿਤਸਰ ਦੀ ਪੂਰੀ ਹੋਇਆ ਕਰੂਗੀ। ਇਸੇ ਤਰ੍ਹਾਂ ਭਾਈ ਸਾਹਿਬ ਜੀ ਆਦਿ ਮਸੰਦ ਹੋਏ ਜਿਹਨਾਂ ਨੇ ਮਹਾਨ ਸੇਵਾ ਕੀਤੀ, ਉਹਨਾਂ ਨੂੰ ਮਹਾਰਾਜ ਨੇ ਵਰ ਬਖਸ਼ੇ।
ਗੁਰ ਘਰ ਕੀ ਕਰ ਕਾਰ ਬਿਲੰਦ,
ਬਹੁਤ ਗੁਰੂ ਘਰ ਦੀ ਸਤਸੰਗ ਜੀ ਮਹਾਨ ਸੇਵਾ ਕੀਤੀ। ਉੱਥੇ ਹੁਣ ਚਵੱਚਾ ਜਿਹਾ ਬਣਿਆ ਹੋਇਆ ਹੈ, ਚਵੱਚੇ ਵਿੱਚ ਸਤਸੰਗ ਜੀ ਉਹ ਪਾਣੀ ਭਰ ਕੇ ਰੱਖਦੇ ਨੇ, ਤੁਸੀਂ ਜਾ ਸਕਦੇ ਉੱਥੋਂ ਬਾਲਟੀ ਭਰ ਕੇ, ਉਹ ਨਾਲ ਇਸ਼ਨਾਨ ਕਰਨ ਵਾਸਤੇ ਉਹਨੇ ਕਮਰੇ ਆਦਿ ਬਣਾਏ ਨੇ, ਉਹ ਫਿਰ ਸੇਵਾਦਾਰ ਬਾਲਟੀ ਭਰ ਕੇ ਜਲ ਦਿੰਦੇ ਨੇ ਇਸ਼ਨਾਨ ਵਾਸਤੇ।
ਜੈਬੋ ਜੈਬੋ ਆਵਣ ਜਾਣਾ,
ਜਿਹੜਾ ਕੁਝ ਲੈਣਾ ਦੇਣਾ ਆਉਣਾ ਜਾਣਾ ਸੰਗਤਾਂ ਵਿੱਚ ਵਰਤਣਾ, ਇਹ ਸਾਰਾ ਭਾਈ ਸਾਲੋ ਜੀ ਕਰਦੇ ਰਹੇ।
ਦਰਬ ਸੰਭਾਰ ਖਰਚ ਕਰਨਾ ਨਾ,
ਇਸ ਤਰ੍ਹਾਂ ਦਰਬ ਤੁਹਾਨੂੰ ਇਕੱਠਾ ਕਰਨਾ ਤੇ ਅਨੇਕਾਂ ਤਰ੍ਹਾਂ ਦੇ ਖਰਚ।
ਉਮਰਾ ਸ਼ਾਹੋ ਅਪਰ ਕਲਿਆਣ,
ਭਾਈ ਉਮਰਾ ਸ਼ਾਹੋ ਜੀ ਇਹ ਵੀ ਮਸੰਦ ਸਨ, ਇਸੇ ਤਰ੍ਹਾਂ ਭਾਈ ਕਲਿਆਣਾ ਜੀ।
ਜੇਠਾ ਗੁਰਮੁਖ ਸਿੱਖ ਪੁਰਾਣਾ,
ਭਾਈ ਜੇਠਾ ਜੀ ਗੁਰਮੁਖ, ਭਾਈ ਸਿੱਖ ਪੁਰਾਣ, ਭਾਈ ਪੁਰਾਣਾ ਜੀ ਗੁਰੂ ਕੇ ਸਿੱਖ।
ਰਹਿ ਸੰਗ ਗੁਰ ਸਦਾ,
ਕਈ ਤਾਂ ਹਮੇਸ਼ਾ ਹੀ ਗੁਰੂ ਸਾਹਿਬ ਜੀ ਦੇ ਨਾਲ ਰਹੇ, ਜਿਵੇਂ ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹ ਜੀ, ਸ਼ਹੀਦੀ ਤੱਕ ਮਹਾਰਾਜ ਜੀ ਦੇ ਸਾਧ ਸੰਗਤ 5 ਮਹਾਰਾਜ ਜੀ ਨਾਲ ਗੁਰਸਿੱਖਾਂ ਨੂੰ ਲੈ ਕੇ ਗਏ ਸੀ ਅੱਗੇ ਪ੍ਰਸੰਗਾਂ ਵਿੱਚ ਆਉਣਗੇ। ਕੋਈ ਕਹਿੰਦੇ ਗੁਰੂ ਕੇ ਸਿੱਖ ਕਦੇ ਕਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੇ ਸੀ, ਘਰੇ ਰਹਿੰਦੇ ਸੀ, ਹੋਰ ਸਥਾਨ ਮਹਾਰਾਜ ਜੀ ਭੇਜ ਦਿੰਦੇ ਪ੍ਰਚਾਰ ਵਾਸਤੇ, ਤੇ ਕਦੇ ਕਦੇ ਆ ਕੇ ਦਰਸ਼ਨ ਕਰਦੇ।
ਜਹਾਂ ਕਹਾ ਸਿੱਖੀ ਵਿਸਤਾਰ,
ਜਿੱਥੇ ਕਿੱਥੇ ਮਹਾਰਾਜ ਨੇ ਸਿੱਖੀ ਫੈਲਾਉਣਾ ਕੀਤੀ।
ਨਾਮ ਜਪ ਭਰਮ ਨਿਰਵਾਰ,
ਸਤਨਾਮ ਜਪਦੇ ਭਰਮ ਨੂੰ ਨਾਸ਼ ਕਰਦੇ।
ਬੈਠਾ ਸ਼੍ਰੀ ਅਰਜਨ ਹਰਿਮੰਦਰ,
ਹਰਿਮੰਦਰ ਸਾਹਿਬ ਵਿੱਚ ਮਹਾਰਾਜ ਜੀ ਸਵਾਯਮਾਨ ਹੁੰਦੇ।
ਹੈ ਸੁਧਾ ਸਰ ਮਹਿਮਾ ਸੁੰਦਰ,
ਮਹਿਮਾ ਸੋਹਣੀ ਮਹਿਮਾ ਅੰਮ੍ਰਿਤਸਰ ਸਰੋਵਰ ਦੀ ਕਥਨ ਕਰਦੇ।
ਸੋਰਠ ਰਾਗ ਮਝਾਰ ਬਣਾਵੇ,
ਸੋਰਠ ਰਾਗ ਦੇ ਵਿੱਚ ਮਹਾਰਾਜ ਜੀ ਸ਼ਬਦ ਉਚਾਰਦੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ,
ਮਹਾ ਮਹਾਤਮ ਕੋ ਬਿਜਤਾਵੇ,
ਮਹਾਨ ਮਹਾਤਮ ਪ੍ਰਗਟ ਕਰਦੇ।
ਸੁਹੀ ਰਾਗ ਛੰਦ ਕੇ ਮਾਹੀ,
ਸੁਹੀ ਰਾਗ ਦੇ ਛੰਦਾਂ ਵਿੱਚ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਇਆ, ਵਿੱਚ ਅੰਮ੍ਰਿਤ ਜਲ ਛਾਇਆ ਰਾਮ।
ਤੀਰਥ ਮਹਿਮਾ ਕੋ ਸ਼ੋਭ ਪ੍ਰਾਹੀ,
ਹਾਂ ਕਹਿੰਦੇ ਮਹਾਰਾਜ ਜੀ ਮਹਾਨ ਤੀਰਥ ਦੀ ਮਹਿਮਾ ਮਹਾਰਾਜ ਜੀ ਪ੍ਰਾਹੀ ਕਹਿੰਦੇ।
ਹਰ ਮੰਦਰ ਕੋ ਕਹੇ ਮਹਾਤਮ,
ਅੰਮ੍ਰਿਤਸਰ ਦਾ ਮਹਾਤਮ ਕਹਿੰਦੇ।
ਦਰਸ਼ਨ ਪਰਸਨ ਨਿਰਮਲ ਆਤਮ,
ਦਰਸ਼ਨ ਕਰਨੇ ਦੇ ਨਾਲ ਪਰਸਨੇ ਨਾਲ ਗੁਰੂ ਕੇ ਚਰਨਾਂ ਨੂੰ ਆਤਮ ਮਨ ਨਿਰਮਲ ਹੋਵੇਗਾ।
ਅੰਮ੍ਰਿਤ ਸਰਜਨ ਮੰਜਨ ਕੀਨਾ,
ਜਿਹਨੇ ਕਹਿੰਦੇ ਅੰਮ੍ਰਿਤਸਰ ਵਿੱਚ ਇਸ਼ਨਾਨ ਕੀਤਾ।
ਕੋਟ ਜਨਮ ਕੇ ਅੱਗ ਕਰ ਛੀਨਾ,
ਕਹਿੰਦੇ ਕਰੋੜਾਂ ਜਨਮਾਂ ਦੇ ਅੱਗ ਜਿਹੜੇ ਪਾਪ ਸੀ ਉਹਨਾਂ ਨੂੰ ਕਰ ਛੀਨਾ ਨਾਸ਼ ਕਰ ਲਿਆ।
ਸ੍ਰੀ ਹਰਿਮੰਦਰ ਬੰਦਨ ਕਰਕੇ,
ਜਿਹੜਾ ਹਰਿਮੰਦਰ ਸਾਹਿਬ ਵਿੱਚ ਨਮਸਕਾਰ ਕਰਦਾ,
ਬੈਠਾ ਸਾਦਰ ਸ਼ਰਧਾ ਧਰ ਕੇ,
ਬੜੇ ਸਾਦਰ ਅਦਬ ਸਤਿਕਾਰ ਨਾਲ ਸ਼ਰਧਾ ਧਾਰ ਕੇ ਬਹਿੰਦਾ,
ਸਤਿਗੁਰੂ ਸ਼ਬਦ ਸ਼ਰਵਣ ਕੋ ਕਰੈ,
ਕੇ ਸ਼ਬਦ ਨੂੰ ਗੁਰਬਾਣੀ ਨੂੰ ਸ਼ਰਵਣ ਕਰਦਾ,
ਸਰਬ ਓਰ ਤੇ ਮਨ ਕੋ ਥਿਰੈ,
ਸਾਰੇ ਪਾਸੇ ਮਨ ਨੂੰ ਟਿਕਾ ਕਰਕੇ,
ਅਥਵਾ ਕਰਹਿ ਸੁਨਾਵਨ ਕੋਈ,
ਜਾਂ ਕਹਿੰਦੇ ਕੋਈ ਸੁਣਾਉਣਾ ਕਰਦਾ, ਗੁਰੂ ਕੇ ਕੀਰਤਨ ਵਿੱਚ ਗੁਰੂ ਘਰ ਦੀ ਮਹਿਮਾ ਨੂੰ ਵਡਿਆਈ ਨੂੰ ਕਥਾ ਸੁਣਾਉਂਦਾ ਜਾਂ ਕੀਰਤਨ ਸੁਣਾਉਂਦਾ,
ਹਲ ਅਤੋਟ ਕੋ ਪਾਵੈ ਸੋਈ,
ਕਹਿੰਦੇ ਅਤੋਟ ਮਿਣਤੀ ਨਹੀਂ ਘਾਟਾ ਨਹੀਂ ਉਹਨੂੰ ਹੁੰਦਾ ਕਿਸੇ ਵੀ ਵਸਤੂ ਦਾ ਇਹੋ ਜਿਹਾ ਫਲ ਪ੍ਰਾਪਤ ਕਰਦਾ।
ਜੇਕਰ ਬਸਹਿ ਦੂਰ ਕਿਸ ਥਾਨੇ,
ਜੇ ਕਹਿੰਦੇ ਗੁਰੂ ਕੇ ਸਿੱਖ ਦੂਰ ਸਥਾਨ ਵਿੱਚ ਵੱਸਦੇ,
ਆਵਹਿ ਦੀਪ ਮਾਲ ਹਿਤ ਥਾਨੇ,
ਆਪਣਾ ਹਿਤ ਭਲਾ ਵਿਚਾਰ ਕਰਕੇ ਦੀਪ ਮਾਲਾ ਨੂੰ ਦੀਵਾਲੀ ਨੂੰ ਸਤਸੰਗ ਜੀ ਆਉਣਾ ਕਰਦੇ।
ਬਹੁਰ ਮੇਘ ਕੀ ਜਬ ਸੰਕ੍ਰਾਂਤ,
ਜਾਂ ਕਹਿੰਦੇ ਵਿਸਾਖੀ ਦੀ ਜਦੋਂ ਸੰਗਰਾਂਦ ਹੁੰਦੀ ਹੈ, ਕਿਉਂਕਿ ਤੀਰਥ ਕਦੋਂ ਪ੍ਰਗਟ ਹੋਇਆ ਸੀ ਤਾਂ ਵਿਸਾਖੀ ਦੀ ਸੰਗਰਾਂਦ ਸੀ, ਵਿਸਾਖੀ ਨੂੰ ਮਹਾਰਾਜ ਜੀ ਅੰਮ੍ਰਿਤਸਰ ਸਰੋਵਰ ਨੂੰ ਪ੍ਰਗਟ ਕੀਤਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਕਹਿੰਦੇ ਜਾ ਕੇ ਵਿਸਾਖੀ ਦੇ ਤੀਰਥ ਤੇ ਆਉਂਦੇ, ਵਿਸਾਖੀ ਦੇ ਪੁਰਬ ਦੇ ਸੰਗਰਾਂਦ ਤੇ ਵਿਸਾਖ ਦੀ
ਤਬ ਇਤ ਆਏ ਇਸ਼ਨਾਨ ਹੈਗਾਤ,
ਉਸ ਦੇ ਲਿਆ ਕਰਕੇ ਇਸ਼ਨਾਨ ਕਰਦੇ।
ਜਥਾ ਬਰਖ ਦਿਨ ਮੱਜਤ ਰਹੇ,
ਜਿਸ ਤਰ੍ਹਾਂ ਮੰਨਣਾ ਕਰੋ, ਕਹਿੰਦੇ 1 ਸਾਲ ਕੋਈ ਇਸ ਅੰਮ੍ਰਿਤਸਰ ਸਰੋਵਰ ਵਿੱਚ ਰੋਜ਼ ਇਸ਼ਨਾਨ ਕਰੇ।
ਦੋਇਨ ਪੁਰਬ ਫਲ ਤੈਸੋ ਲਹੇ,
5ਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਗੁਰਸਿੱਖੋ, ਇਹਨਾਂ ਦੋਨਾਂ ਪੁਰਬਾਂ ਦੇ ਕਹਿੰਦੇ ਆ ਜਾਣਾ, ਦੀਵਾਲੀ ਨੂੰ ਆ ਜਾਣਾ, ਕਹਿੰਦੇ ਜੇ ਦੂਰ ਰਹਿਣ ਵਾਲੇ ਹੋ ਲਓ ਤੇ ਵਿਸਾਖੀ ਨੂੰ ਆ ਜਾਣਾ। ਦੋ ਪੁਰਮਾਂ ਤੇ ਕਹਿੰਦੇ ਇਸ਼ਨਾਨ ਕਰ ਲਓ, ਪੂਰੇ ਸਾਲ ਇਸ਼ਨਾਨ ਕਰਨੇ ਦਾ ਫਲ ਮਿਲਿਆ ਕਰੂ।
ਦੋਨਾਂ ਪਰਬ ਲਿਖਿਆ ਇਸ ਥਾਨੇ,
ਦੋਨੇ ਪੁਰਬਾਂ ਵਿੱਚ ਇਸ ਸਥਾਨ ਤੇ
ਅੱਠ ਸੱਤ ਤੀਰਥ ਆਏ ਇਸ਼ਨਾਨੇ।
ਆਠ ਤੀਰਥ ਕਹਿੰਦੇ ਵਿਸਾਖੀ ਨੂੰ ਦੀਵਾਲੀ ਨੂੰ ਆ ਕੇ ਇੱਥੇ ਇਸ਼ਨਾਨ ਕਰਦੇ।
ਕਲ ਕੇ ਨਰ ਕਰਮਲ ਸਮੁਦਾਇ,
ਕਹਿੰਦੇ ਕਲਯੁਗ ਦੇ ਜਿਹੜੇ ਜੀਵ ਨੇ ਕਲਮਲ ਪਾਪ ਦੇ ਸਹਿ ਤੋਂ ਸਾਰੇ ਹੀ
ਮਤ ਮਲੀਨ ਨਹਿ ਪੁੰਨ ਉਪਾਏ।
ਬੜੀ ਉਹਨਾਂ ਦੀ ਕਹਿੰਦੇ ਮਤ ਮਲੀਨ ਹੈ, ਪੁੰਨ ਵਾਲੀ ਮਤ ਨਹੀਂ ਹੈ, ਪੁੰਨ ਨਹੀਂ ਕਰਦੇ।
ਸੋ ਸਭ ਤੀਰਥ ਦੇਸ਼ ਮਝਾਰੇ,
ਕਹਿੰਦੇ ਉਹ ਸਾਰੇ ਲੋਕ ਪਾਪੀ ਲੋਕ ਕੀ ਕਰਦੇ ਨੇ, ਜਿੰਨੇ ਤੀਰਥ ਨੇ ਸਾਰੇ ਦੇਸ਼ਾਂ ਵਿੱਚ ਉਹਨਾਂ ਵਿੱਚ ਜਾ ਕੇ
ਕਰ ਇਸ਼ਨਾਨ ਕੋ ਤਾਹੇ ਉਤਾਰੇ।
ਇਸ਼ਨਾਨ ਕਰਕੇ ਆਪਣੇ ਪਾਪਾਂ ਨੂੰ ਤੀਰਥ ਵਿੱਚ ਗੰਗਾ ਗੋਦਾਵਰੀ ਸਰਸਵਤੀ ਇਹਨਾਂ ਵਿੱਚ ਜਾ ਕੇ ਇਸ਼ਨਾਨ ਕਰਕੇ ਆਪਣੇ ਪਾਪ ਉਹਨਾਂ ਵਿੱਚ ਦੇ ਆਉਂਦੇ ਨੇ।
ਤਿੰਨ ਪਾਪਨ ਕੇ ਭਾਰ ਦਬਾਏ,
ਉਹ ਸਾਰੇ ਤੀਰਥ ਉਹਨਾਂ ਦੇ ਪਾਪਾਂ ਦੇ ਦਬਾ ਕਰਕੇ ਉਹਨਾਂ ਦੇ ਪਾਪਾਂ ਦੇ ਕਰਕੇ ਦੱਬੇ ਜਾਂਦੇ ਨੇ। ਬਹੁਤ ਪਾਪਾਂ ਦਾ ਜਦੋਂ ਭਾਰ ਹੋ ਜਾਂਦਾ
ਸਹਿ ਨਹਿ ਸਕਹਿ ਅਧਿਕ ਅਕੁਲਾਏ,
ਨਹੀਂ ਸਹਿ ਸਕਦੇ ਵਿਆਕੁਲ ਹੋ ਜਾਂਦੇ ਨੇ।
ਗੰਗਾ ਆਦਿਕ ਤੀਰਥ ਜੀ,
ਗੰਗਾ ਤੋਂ ਆਦਿਕ ਲੈ ਕੇ ਜਿੰਨੇ ਵੀ ਤੀਰਥ ਨੇ,
ਅੰਮ੍ਰਿਤਸਰ ਮਹਿ ਆਵਹਿ ਜੀ,
ਉਹ ਸਾਰੇ ਫਿਰ ਅੰਮ੍ਰਿਤਸਰ ਵਿਖੇ ਆਉਣਾ ਕਰਦੇ ਨੇ, ਜਿੱਥੇ ਸਾਧਸਾਂ ਜੀ 68 ਤੀਰਥ 68 ਘਾਟ ਬਣਿਆ ਹੋਇਆ ਹੈ। ਇੱਕ ਤਾਂ ਦੁੱਖ ਭੰਜਣੀ ਵਾਲਾ ਸਥਾਨ ਹੈ ਜਿੱਥੇ ਇਸ਼ਨਾਨ ਕਰਦੀ ਹੈ ਸਾਰੀ ਸੰਗਤ, ਉਹ ਤੋਂ ਖੱਬੇ ਪਾਸੇ ਹੈ ਮਹਾਰਾਜ ਜੀ ਦਾ ਥੜਾ ਸਾਹਿਬ ਜਿੱਥੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬੈਠਿਆ ਕਰਦੇ, ਉੱਥੇ ਲਿਖਿਆ ਵੀ ਹੋਇਆ ਹੈ। ਤੇ 68 ਤੀਰਥ ਉੱਥੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬੈਠੇ ਹੋਏ ਦੱਸਿਆ ਸੀ ਸੰਗਤਾਂ ਨੂੰ, ਖੱਬੇ ਪਾਸੇ ਹੈ ਉਹ ਸਥਾਨ। ਕਹਿੰਦੇ ਇੱਥੇ ਭਾਈ ਸਾਹਿਬ 68 ਤੀਰਥ ਆਉਂਦੇ ਨੇ, ਇੱਥੇ ਜਿਹੜਾ ਇਸ਼ਨਾਨ ਕਰਦਾ ਉਹਨੂੰ 68 ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੁੰਦਾ। ਜਿਹੜੇ ਪੁਰਾਣੇ ਗੁਰਸਿੱਖ ਨੇ ਉਹ ਕੀ ਕਰਿਆ ਕਰਦੇ, ਪਹਿਲਾਂ ਦੁੱਖ ਭੰਜਣੀ ਵਾਲੇ ਸਥਾਨ ਤੇ ਇਸ਼ਨਾਨ ਕਰਦੇ ਨੇ, ਫਿਰ ਉੱਥੋਂ ਆ ਕੇ ਜਿਹੜਾ ਖੱਬੇ ਪਾਸੇ ਹੈ, ਇਹ ਜਿੱਥੇ ਥੜਾ ਹੈ ਥੜੇ ਤੋਂ ਖੱਬੇ ਪਾਸੇ, ਉਹਦੇ ਪਿਛਲੇ ਪਾਸੇ ਨਹਾਉਣ ਨੂੰ ਵੀ ਬਣਿਆ ਹੋਇਆ ਹੈ, ਕਿਉਂਕਿ ਪਹਿਲਾਂ ਸਿੱਧੇ ਨਹੀਂ ਜਾ ਕੇ ਇਸ਼ਨਾਨ ਕਰੀਦਾ ਸਰੋਵਰ ਵਿੱਚ, ਪਹਿਲਾਂ ਕਮਰੇ ਲੈ ਲਓ ਜਾਂ ਪਹਿਲਾਂ ਟੂਟੀਆਂ ਤੇ ਇਸ਼ਨਾਨ ਕਰਕੇ ਕੇਸੀ ਇਸ਼ਨਾਨ ਕਰਕੇ ਫਿਰ ਸਰੋਵਰ ਵਿੱਚ ਇਸ਼ਨਾਨ ਕਰ। ਉਹ ਪਹਿਲਾਂ ਦੁੱਖ ਭੰਜਣੀ ਵਾਲੇ ਸਥਾਨ ਤੇ ਇਸ਼ਨਾਨ ਕਰਨਗੇ, ਫਿਰ ਇਹ ਜਿੱਥੇ 68 ਤੀਰਥ ਹੈ, ਇਹ ਥੜੇ ਦੇ ਕੋਲ ਹੀ ਹੈ, ਉੱਥੇ ਲਿਖਿਆ ਵੀ ਹੋਇਆ ਹੈ ਬੋਰਡ ਲੱਗਾ 68 ਤੀਰਥ ਵਾਲਾ ਇਹ ਸਥਾਨ ਹੈ, ਤੇ ਉੱਥੇ ਇਸ਼ਨਾਨ ਕਰਦੇ ਨੇ। ਤੇ 68 ਤੀਰਥ ਕਹਿੰਦੇ ਉਸ ਸਥਾਨ ਤੇ ਆਉਂਦਾ ਹੈ ਤੇ ਇਸ਼ਨਾਨ ਕਰਨ ਵਾਸਤੇ, ਕਹਿੰਦੇ ਉੱਥੇ ਇਸ਼ਨਾਨ ਕਰਨ ਦਾ ਇੰਨਾ ਮਹਾਤਮ ਹੈ।
ਨਾਮ ਮਹਾਤਮ ਜਹ ਅਧਿਕਾਈ,
ਕਹਿੰਦੇ ਕਿਉਂ ਇੱਥੇ ਆਉਂਦੇ ਹਨ, ਕਹਿੰਦੇ ਇੱਥੇ ਨਾਮ ਦਾ ਮਹਾਤਮ ਹੈ ਬਹੁਤ ਕਰਕੇ। ਨਾਮ 24 ਘੰਟੇ ਗੁਰਬਾਣੀ ਪੜ੍ਹੀ ਜਾਂਦੀ ਹੈ, ਗੁਰਬਾਣੀ ਨਾਮ ਸਭ ਨਾਲੋਂ ਵੱਡਾ ਹੈ, ਨਾਮ ਕਰਕੇ ਸਭ ਪਾਪ ਮਿਟ ਜਾਂਦੇ ਨੇ।
ਕਰ ਇਸ਼ਨਾਨ ਤਜ ਅਗ ਸਮੁਦਾਈ,
ਕਹਿੰਦੇ ਸਾਰੇ ਤੀਰਥ ਆ ਕੇ ਇਸ਼ਨਾਨ ਕਰਦੇ ਆਪਣੇ ਸਾਰੇ ਪਾਪਾਂ ਨੂੰ ਛੱਡ ਜਾਂਦੇ ਨੇ।
ਦੀਪ ਮਾਲ ਬੈਸਾਖੀ ਦੋਏ,
ਦੀਵਾਲੀ ਅਤੇ ਵਿਸਾਖੀ ਨੂੰ
ਛੇ ਮਾਸ ਤੀਰਥ ਸਭ ਕੋਏ,
6 ਮਹੀਨਿਆਂ ਬਾਅਦ ਕਹਿੰਦੇ ਆਉਂਦੇ ਨੇ, 6 ਮਹੀਨਿਆਂ ਬਾਅਦ ਸਾਰੇ ਤੀਰਥ।
ਰਹਿ ਸੁਧਾ ਸਰ ਮੈਂ ਤਬ ਆਏ,
ਕਹਿੰਦੇ ਆ ਕਰਕੇ ਅੰਮ੍ਰਿਤ ਸਰੋਵਰ ਵਿੱਚ ਇਹ ਰਹਿੰਦੇ ਹਨ।
ਜੋ ਨਰ ਤਿਸਨ ਇਹਾ ਨਹਾਏ,
ਕਹਿੰਦੇ ਜੋ ਪੁਰਸ਼ ਵਿਸਾਖੀ ਨੂੰ ਤੇ ਇਸੇ ਤਰ੍ਹਾਂ ਆ ਕੇ ਦੀਵਾਲੀ ਨੂੰ, ਕਹਿੰਦੇ ਇਸ ਸਮੇਂ, ਕਹਿੰਦੇ ਇਹਨਾਂ ਤੀਰਥਾਂ ਦੇ ਜੋ ਆ ਕੇ ਇਹਨਾਂ ਸਮਿਆਂ ਵਿੱਚ ਜੋ ਨਹਾਵੇਗਾ,
ਸਭ ਤੀਰਥ ਕੋ ਮੰਜਨ ਹੋਏ,
ਕਹਿੰਦੇ ਸਾਰੇ ਤੀਰਥਾਂ ਦਾ ਮੰਜਨ ਹੋ ਜੂ, ਕਿਤੇ ਜਾਣ ਦੀ ਲੋੜ ਨਹੀਂ, ਇਹਨਾਂ ਸਮਿਆਂ ਵਿੱਚ ਆ ਕੇ ਇਸ਼ਨਾਨ ਕਰ ਲਵੇ।
ਜਾਂ ਤੇ ਅਧਿਕ ਮਹਾਤਮ ਜੋਏ,
ਜਾਂ ਤੇ ਇਸ ਕਰਕੇ ਕਹਿੰਦੇ ਤਾਂ ਬਹੁਤ ਮਹਾਤਮ ਹੈ।
ਰਹਿ ਇਸ਼ਨਾਨ ਸਕਲ ਫਲ ਪਾਵੈ,
ਇਸ਼ਨਾਨ ਕਰਦਾ ਸਾਰੇ ਫਲ ਪ੍ਰਾਪਤ ਕਰੇਗਾ।
ਸੁੱਤ ਬਿੰਦ ਲਾਭ ਕਲੂਖ ਨਸਾਵੈ,
ਪੁੱਤਰ ਦੀ ਪ੍ਰਾਪਤੀ ਧਨ ਦੀ ਪ੍ਰਾਪਤੀ ਇਸੇ ਤਰ੍ਹਾਂ ਕਾਰੋਬਾਰ ਚ ਲਾਭ ਪ੍ਰਾਪਤ ਹੋਣਾ, ਪਾਪ ਨਾਸ਼ ਕਰਨੇ,
ਇਹਦੇ ਆਦਿਕ ਮਹਿਮਾ ਕਹਿ ਭਾਰੀ,
ਇਸ ਤੋਂ ਆਦਿ ਲੈ ਕੇ ਭਾਰੀ ਮਹਿਮਾ ਮਹਾਰਾਜ ਜੀ ਕਹਿੰਦੇ।
ਹਰਿਮੰਦਰ ਕੇ ਬੈਠ ਮਝਾਰੀ,
ਹਰਿਮੰਦਰ ਸਾਹਿਬ ਦੇ ਮਹਾਰਾਜ ਵਿੱਚ ਬੈਠ ਕਰਕੇ
ਇੱਕ ਦਿਨ ਬੈਠੇ ਸਭਾ ਲਗਾਏ,
ਇੱਕ ਦਿਨ ਮਹਾਰਾਜ ਜੀ ਬੈਠੇ ਹੋਏ ਸਭਾ ਲਗਾ ਕਰਕੇ,
ਕੇਤਕ ਸਿੱਖ ਰਹੇ ਗਰਬਾਏ,
ਕਈ ਕੁ ਸਿੱਖ ਸਾਧਸਾਂ ਦੀ ਸੇਵਾ ਤਾਂ ਬਹੁਤ ਕੀਤੀ, ਪਰ ਕੀ ਹੋ ਗਿਆ, ਮਨ ਵਿੱਚ ਹੰਕਾਰ ਆ ਗਿਆ, ਅਸੀਂ ਤਾਂ ਬਹੁਤ ਸੇਵਾ ਕੀਤੀ ਹੈ, ਆਪਾਂ ਨੂੰ ਸਾਧਸੰਗ ਜੀ ਥੋੜੇ ਜਿਹੇ 5-6 ਆਪਾਂ ਜਪਜੀ ਸਾਹਿਬ ਦੇ ਜ਼ਿਆਦਾ ਪਾਠ ਕਰ ਲਈਏ, ਆਪਾਂ ਨੂੰ ਹੰਕਾਰ ਹੋ ਜਾਂਦਾ ਵੀ ਮੇਰੇ ਆ ਕੇ ਮੇਰੀ ਜਿੰਨੀ ਬਾਣੀ ਨਹੀਂ ਕੋਈ ਪੜ੍ਹਦਾ। ਉਹਨਾਂ ਗੁਰਸਿੱਖਾਂ ਨੇ ਤਾਂ ਫਿਰ ਸਾਧਸੰਗ ਜੀ ਦਿਨ ਰਾਤ ਸੇਵਾ ਕੀਤੀ ਤੇ ਕਈ ਸਾਲ ਕੀਤੀ, ਕਈ ਕਈ ਮਹੀਨੇ ਉਹਨਾਂ ਨੂੰ ਖਾਣੇ ਪੀਣੇ ਦਾ ਕਿ ਦਿਨ ਹੈ ਕਿ ਰਾਤ ਇਹ ਵੀ ਖਬਰ ਨਹੀਂ ਸੀ, ਉਹਨਾਂ ਨੂੰ ਹੰਕਾਰ ਹੋ ਗਿਆ ਤੇ ਮਹਾਰਾਜ ਜੀ ਹੁਣ ਦੇਖ ਰਹੇ ਵੀ ਤਾਂ ਚੰਗਾ ਨਹੀਂ ਹੈ, ਗੁਰਸਿੱਖਾਂ ਨੂੰ ਸਾਰੀ ਸੇਵਾ ਕੀਤੀ ਤਾਂ ਗਵਾ ਲੈਣਗੇ, ਕੀ ਸੋਚ ਰਹੇ, ਅਸੀਂ ਤਾਂ ਬਹੁਤ ਸੇਵਾ ਕੀਤੀ ਅੰਮ੍ਰਿਤ ਸਰੋਵਰ ਦੀ,
ਦਿਨ ਬੀਤ ਕੋ ਨਹਿਕੀਨ,
ਦਿਨ ਰਾਤ ਬਤੀਤ ਹੋਇਆ, ਕਹਿੰਦੇ ਅਸੀਂ ਇਹ ਚੇਤੇ ਨਹੀਂ ਕੀਤਾ ਵੀ ਰਾਤ ਬੀਤ ਗਈ ਜਾਂ ਦਿਨ ਬਤੀਤ ਹੋ ਗਿਆ।
ਤਿਨਕੇ ਮਨ ਕੀ ਸਤਿਗੁਰ ਜਾਣੀ,
ਉਹਨਾਂ ਦੇ ਮਨ ਦੀ ਮਹਾਰਾਜ ਜੀ ਜਾਣ ਕਰਕੇ,
ਸ੍ਰੀ ਮੁਖ ਤੇ ਬ੍ਰਿਧ ਸੋ ਕਹਿ ਬਾਣੀ,
ਉਹਨਾਂ ਦਾ ਹੰਕਾਰ ਨਿਵਰਤ ਕਰਨ ਵਾਸਤੇ ਮਹਾਰਾਜ ਜੀ ਬਾਬਾ ਬੁੱਢਾ ਜੀ ਨੂੰ ਕਹਿ ਰਹੇ ਨੇ।
ਸ੍ਰੀ ਨਾਨਕ ਸਿੱਖ ਪਰਖੇ ਜਬੈ,
ਕਹਿੰਦੇ ਬਾਬਾ ਬੁੱਢਾ ਜੀ ਸਾਨੂੰ ਦੱਸੋ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖਾਂ ਦੀ ਕਿਵੇਂ ਪਰਖ ਕੀਤੀ ਸੀ,
ਉਹ ਸਾਬਤ ਸਿੱਖ ਨਿਭੇ ਹੋ ਤਬੈ,
ਦੱਸੋ ਸਿੱਖ ਤਾਂ ਬਹੁਤ ਸੀ, ਕੋਈ ਪੂਰਾ ਵੀ ਨਿਭਿਆ ਕਿ ਨਹੀਂ, ਪੂਰਾ ਉਤਰਿਆ ਕਿ ਨਹੀਂ ਪਰਖਾਂ ਦੇ ਵਿੱਚ, ਉਹੀ ਪੂਰਾ ਖਵਾਊਗਾ, ਕਹਿੰਦੇ ਸਾਨੂੰ ਦੱਸੋ।
ਸ੍ਰੀ ਅੰਗਦ ਕੋ ਗੁਰਤਾ ਦੇਈ,
ਗੁਰੂ ਅੰਗਦ ਦੇਵ ਜੀ ਨੂੰ ਕਿਵੇਂ ਗੁਰਤਾ ਦਿੱਤੀ,
ਤਦ ਸਿੱਖੀ ਪਰਖ ਨੇ ਕਿਵੇਂ ਕਹੀ,
ਕਿਵੇਂ ਮਹਾਰਾਜ ਨੇ ਉਸ ਵੇਲੇ ਸਿੱਖੀ ਦੀ ਪਰਖ ਕੀਤੀ ਸੀ,
ਸੋ ਪ੍ਰਸੰਗ ਸਭ ਦੇਹੋ ਸੁਣਾਈ।
ਇਹ ਬਾਬਾ ਬੁੱਢਾ ਜੀ ਸਾਰਾ ਪ੍ਰਸੰਗ ਸਾਨੂੰ ਸੁਣਾ ਦਿਓ। ਕਿਉਂ ਕਹਿ ਰਹੇ ਨੇ? ਤਾਂ ਕਿ ਗੁਰੂ ਕੇ ਸਿੱਖ ਜਿਹੜੇ ਨੇ ਜਿਹਨਾਂ ਨੂੰ ਹੰਕਾਰ ਹੋਇਆ ਹੈ ਉਹ ਸੁਣਗੇ ਤੇ ਉਹਨਾਂ ਦਾ ਹੰਕਾਰ ਦੂਰ ਹੋ ਵੀ ਅਸੀਂ ਤਾਂ ਕੁਝ ਵੀ ਨਹੀਂ ਕੀਤਾ। ਜਿਹੜੇ ਪੁਰਾਣੇ ਗੁਰਸਿੱਖ ਸੀ ਜਿਵੇਂ ਪਰਖ ਕੀਤੀ, ਜਿਹੜਾ ਪੂਰਾ ਸਿੱਖ ਅਖਵਾਉਣਾ ਵੀ ਕਿੰਨਾ ਔਖਾ ਹੈ।
ਤਬ ਸਮੇਤ ਜਿਵੇਂ ਸਿੱਖ ਸਮੁਦਾਈ,
ਉਸ ਵੇਲੇ ਕਹਿੰਦੇ ਤੁਹਾਡੇ ਸਮੇਤ ਜਿਹੜੇ ਸਾਰੇ ਸਿੱਖ ਸੀ, ਬਾਬਾ ਬੁੱਢਾ ਜੀ ਤੁਸੀਂ ਤਾਂ ਉੱਥੇ ਸੀ, ਸਾਨੂੰ ਸੁਣਾ ਦਿਓ।
ਇਹ ਸੁਣ ਕੇ ਬਾਣੀ ਗੁਰ ਕੇਰੀ,
ਇਸ ਤਰ੍ਹਾਂ ਸੁਣ ਕੇ ਬਾਬਾ ਬੁੱਢਾ ਜੀ ਗੁਰੂ ਕੇ ਬਚਨਾਂ ਨੂੰ,
ਭਾਈ ਬ੍ਰਿਧ ਕਹੇ ਉਹ ਤਿਸ ਬੇਰੀ,
ਬਾਬਾ ਬੁੱਢਾ ਜੀ ਉਸ ਵੇਲੇ ਕਹਿਣ ਲੱਗੇ
ਤੁਮ ਅੰਤਰ ਜਾਮੀ ਸਭ ਜਾਣੋ।
ਹੱਥ ਜੋੜ ਕੇ ਕਹਿੰਦੇ ਹੇ ਗੁਰੂ ਅਰਜਨ ਦੇਵ ਜੀ, ਅੰਤਰ ਜਾਮੀ ਸਭ ਕੁਝ ਜਾਣਦੇ ਹੋ, ਤੁਹਾਤੋਂ ਕੀ ਲੁਕਿਆ ਛਿਪਿਆ ਹੈ?
ਅਬਦ ਸੁਣਾਵਨ ਕੀ ਇਛਾਨੋ,
ਉਹਨਾਂ ਨੂੰ ਸੁਣਾਉਣ ਦੀ ਇੱਛਾ ਧਾਰ ਰਹੇ ਹੋਵੇ। ਇਹ ਗੁਰਸਿੱਖ ਜਿਹੜੇ ਹੰਕਾਰ ਕਰ ਰਹੇ, ਇਹਨਾਂ ਨੂੰ ਪਤਾ ਲੱਗੇ ਵੀ ਹੰਕਾਰ ਕਰਨਾ ਅੱਛਾ ਨਹੀਂ ਹੈ।
ਆਸ਼ਾ ਜਾਣ ਆਪ ਕੋ ਕਹੋ,
ਫਿਰ ਵੀ ਮਹਾਰਾਜ ਜੀ ਆਪ ਜੀ ਦਾ ਆਸ਼ਾ ਖਿਆਲ ਜਾਣ ਕੇ ਮੈਂ ਕਹਿੰਦਾ ਹਾਂ।
ਸੁਣਾਓ ਸਕਲ ਮੈਂ ਜਿਸ ਬਿਨ ਡਹਾ,
ਜਿਸ ਤਰੀਕੇ ਨਾਲ ਮੈਂ ਜਾਣਨਾ ਕੀਤਾ ਉਹ ਸਾਰਾ ਮਹਾਰਾਜ ਜੀ ਆਪ ਜੀ ਨੂੰ ਕਹਿੰਦਾ ਹਾਂ।
ਦੋਹਰਾ ਸ਼੍ਰੀ ਨਾਨਕ ਕੀ ਵਾਰਤਾ,
ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਕਥਾ ਵਾਰਤਾ,
ਅਦਭੁਤ ਸੁਣੋ ਮਹਾਨ
ਮਹਾਰਾਜ, ਬੜੀ ਹੀ ਅਦਭੁਤ ਅਸਚਰਜ ਮਹਾਨ ਸੁਣਨਾ ਕਰੋ।
ਪਰਖਣ ਕਰ ਸਭ ਰੀਤ ਸੋ,
ਮਹਾਰਾਜ ਨੇ ਸਾਰੀਆਂ ਰੀਤੀਆਂ ਦੇ ਨਾਲ ਪਰਖਣਾ ਕੀਤਾ।
ਅੰਗਦ ਪਰਮ ਸੁਜਾਨ,
ਸੁਜਾਨ ਸ੍ਰੇਸ਼ਟ ਜਾਣੀ ਜਾਣ ਗੁਰੂ ਸਾਹਿਬ ਜੀ ਨੇ ਫਿਰ ਕੀ ਜਾਣਿਆ ਵੀ ਵੱਡੇ ਤਾਂ ਗੁਰੂ ਅੰਗਦ ਦੇਵ ਜੀ ਇਹ ਪੂਰੇ ਨਿਕਲੇ ਸਨ।
ਚੌਪਈ ਇੱਕ ਦਿਨ ਹਮ ਤਿੰਨੋ ਸੰਗ ਗਏ,
ਪਰ ਕੀਤੀ ਬਾਬਾ ਬੁੱਢਾ ਜੀ ਕਹਿੰਦੇ ਇੱਕ ਦਿਨ ਤਾਂ ਮਹਾਰਾਜ ਜੀ ਸਾਨੂੰ ਲੈ ਕੇ ਸਾਨੂੰ ਤਿੰਨਾਂ ਨੂੰ
ਨਦੀ ਪ੍ਰਵੇਸ਼ ਗੁਰੂ ਜੀ ਭਏ,
ਨਦੀ ਵਿੱਚ ਪ੍ਰਵੇਸ਼ ਹੋ ਗਏ ਮਹਾਰਾਜ ਜੀ ਇਸ਼ਨਾਨ ਵਾਸਤੇ।
ਸ਼੍ਰੀ ਅੰਗਦ ਦੀ ਭਗੀਰਥ,
ਅਸੀਂ ਕਹਿੰਦੇ ਇੱਕ ਤਾਂ ਮੈਂ, ਦੂਜੇ ਗੁਰੂ ਅੰਗਦ ਦੇਵ ਜੀ, ਤੀਜੇ ਭਾਈ ਭਗੀਰਥ ਜੀ ਮਲਸੀਹਾਂ ਦੇ ਰਹਿਣ ਵਾਲੇ ਸਨ, ਦੇਵੀ ਦੇ ਉਪਾਸ਼ਕ ਸਨ ਕਾਲੀ ਦੇ, ਤੇ ਮਹਾਰਾਜ ਕਾਲੀ ਨੇ ਫਿਰ ਸੁਪਨੇ ਚ ਆ ਕੇ ਕਿਹਾ ਸੀ ਜੇ ਭਗੀਰਥ ਮੁਕਤੀ ਦੀ ਇੱਛਾ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਾਸੋਂ ਮਿਲੇਗੀ, ਉਹਨਾਂ ਪਾਸ ਚਲੇ ਜਾ। ਉਹ ਭਾਈ ਭਗੀਰਥ ਜੀ ਤਿੰਨ ਕਹਿੰਦੇ ਅਸੀਂ ਗੁਰਸਿੱਖ,
ਮੈਂ ਜਿਸ ਸੇਵਤ ਭੇ ਗੁਰ ਤੀਰਥ,
ਕਹਿੰਦੇ ਮੇਰੇ ਸਮੇਤ ਬਾਬਾ ਬੁੱਢਾ ਜੀ ਕਹਿੰਦੇ ਅਸੀਂ ਗੁਰੂ ਸਾਹਿਬ ਜੀ ਜੋ ਤੀਰਥ ਪਵਿੱਤਰ ਹਨ ਉਹਨਾਂ ਨੂੰ ਕਹਿੰਦੇ ਅਸੀਂ ਸੇਵਾ ਕਰਦੇ ਉਹਨਾਂ ਦੀ ਤੀਰਥ ਰੂਪ ਗੁਰੂ ਜੀ ਦੀ।
ਹੋਰਨ ਕੀ ਬਰਖਾ ਤਬ ਭਈ,
ਕਹਿੰਦੇ ਮਹਾਰਾਜ ਜੀ ਤਾਂ ਇਸ਼ਨਾਨ ਕਰਨ ਵੜ ਗਏ ਤੇ ਕਹਿੰਦੇ ਅਸੀਂ ਬਾਹਰ ਖੜੇ ਸੀ ਤਿੰਨੇ, ਤੇ ਮਹਾਰਾਜ ਜੀ ਬਾਹਰ ਨਾ ਆਏ ਤੇ ਅਸੀਂ ਕੀ ਤਿੰਨੇ ਹੋਇਆ ਉਸ ਵੇਲੇ, ਕਹਿੰਦੇ ਓੜੇ ਓਰਿਆਂ ਦੀ, ਕਹਿੰਦੇ ਉਸ ਵੇਲੇ ਬੜੀ ਗੜੇ ਵਰਖਣ ਲੱਗ ਪਏ, ਗੜਿਆਂ ਦੀ ਵਰਖਾ ਹੋ ਗਈ,
ਸ਼ੀਤਲਤਾ ਹਮਕੋ ਚੜ ਗਈ,
ਕਹਿੰਦੇ ਬਹੁਤ ਠੰਡ ਸਾਨੂੰ ਚੜ ਗਈ ਸਾਰਿਆਂ ਨੂੰ ਤਿੰਨਾਂ ਨੂੰ ਹੀ।
ਤਦ ਦੋਨੋਂ ਗ੍ਰਹਿ ਕੋ ਚੱਲ ਆਏ,
ਕਹਿੰਦੇ ਉਦੋਂ ਬਾਬਾ ਬੁੱਢਾ ਜੀ ਕਹਿੰਦੇ ਮੈਂ ਤੇ ਭਾਈ ਭਗੀਰਥ ਕਹਿੰਦੇ ਅਸੀਂ ਤਾਂ ਘਰ ਨੂੰ ਚੱਲ ਆ ਗਏ, ਠੰਡ ਬਹੁਤ ਹੋ ਗਈ ਸੀ,
ਸ਼ੀਤ ਬਿਦਾਰਿਓ ਅਗਨਿਤ ਪਾਏ,
ਆ ਕੇ ਅੱਗ ਬਾਲੀ ਤੇ ਆਪਣੀ ਠੰਡ ਦੂਰ ਕੀਤੀ।
ਸ਼੍ਰੀ ਅੰਗਦ ਕੋ ਮੁਰਛਾ ਭਈ,
ਗੁਰੂ ਅੰਗਦ ਦੇਵ ਜੀ ਕਹਿੰਦੇ ਉਹ ਨਹੀਂ ਆਏ, ਉੱਥੇ ਹੀ ਖੜੇ ਰਹੇ ਮਹਾਰਾਜ ਦੇ ਵਸਤਰ ਲੈ ਕੇ, ਕਹਿੰਦੇ ਇੰਨੀ ਠੰਡ ਹੋ ਗਈ, ਇੰਨੀ ਠੰਡ ਨਾ ਉਹ ਤਾਂ ਮੂਰਛਿਤ ਹੋ ਗਏ, ਬੇਹੋਸ਼ ਹੋ ਗਏ, ਉੱਥੇ ਹੀ ਡਿੱਗ ਗਏ,
ਬੈਠੇ ਹੋ ਰਹੇ ਉਹਨਾਂ ਤਨ ਸੁਧ ਲਈ,
ਬੈਠੇ ਹੀ ਰਹੇ ਵਾਪਸ ਨਹੀਂ ਆਏ, ਸਰੀਰ ਦੀ ਖਬਰ ਹੀ ਭੁੱਲ ਗਏ।
ਇਸੇ ਸ੍ਰੀ ਨਾਨਕ ਤਿਸ ਜਾਣ,
ਮਹਾਰਾਜ ਗੁਰੂ ਨਾਨਕ ਦੇਵ ਜੀ ਹੁਣ ਪਰਖ ਕਰ ਰਹੇ ਸੀ, ਜਾਣ ਕੇ ਵੀ ਬੇਹੋਸ਼ ਹੋ ਗਏ ਨੇ, ਉਸ ਵੇਲੇ ਫਿਰ ਨਿਕਲੇ।
ਸਭ ਗਤ ਹੇਰ ਪ੍ਰਸੰਨ ਮਹਾਨ,
ਸਾਰੀ ਰੀਤੀ ਉਹਨਾਂ ਦੀ ਦੇਖ ਕਰਕੇ ਮਹਾਨ ਪ੍ਰਸੰਨ ਹੋਏ,
ਧਾਰਕ ਕੋ ਧਾਰਿਓ ਬੇਸ,
ਕਹਿੰਦੇ ਏਦਾਂ ਵੀ ਪਰਖ ਕੀਤੀ ਉਹ ਚ ਵੀ ਅਸੀਂ ਫੇਲ ਹੋ ਗਏ, ਫਿਰ ਕਹਿੰਦੇ ਮਹਾਰਾਜ ਨੇ ਹੋਰ ਪਰਖ ਕੀਤੀ, ਬਹੁਤ ਕਰੜੀ ਪਰਖ ਕੀਤੀ, ਕਹਿੰਦੇ ਧਾਨਕ ਰੂਪ ਰਹਾ ਕਰਤਾਰ, ਇਹ ਭੀਲਾਂ ਦੀ ਜਾਤ ਵਿੱਚੋਂ ਇੱਕ ਨੀਵੀਂ ਜਾਤ ਮਹਾਰਾਜ ਨੇ ਇਸ ਤਰ੍ਹਾਂ ਧਾਰ ਲਈ, ਧਾਨਕ ਰੂਪ ਧਾਰਨਾ ਕੀਤਾ, ਜਿਵੇਂ ਸ਼੍ਰੀ ਰਾਗ ਦੇ ਅੰਦਰ ਵਿੱਚ ਵੀ ਆਉਂਦਾ ਹੈ, ਏਕ ਸਵਾਨ ਦੋ ਸਵਾਨੀ ਨਾਲ ਧਾਨਕ ਰੂਪ ਰਹਾ ਕਰਤਾਰ, ਕਹਿੰਦੇ ਭਿਆਨਕ ਸਰੂਪ ਧਾਰਿਆ, ਕਿਵੇਂ ਕਿਹੋ ਜਿਹਾ ਸਰੂਪ ਧਾਰਿਆ,
ਜਿਸ ਦੇ ਭਾਗੇ ਸਿੱਖ ਅਸ਼ੇਸ਼,
ਕਹਿੰਦੇ ਜਿਸ ਨੂੰ ਦੇਖ ਕਰਕੇ ਵਿਸ਼ੇਸ਼ ਕਰਕੇ ਸਿੱਖ ਭੱਜ ਗਏ,
ਜੀਰਨ ਵਸਤਰ ਬਾਣ ਪੁਰਾਣਾ,
ਕਹਿੰਦੇ ਜੀਰਨ ਵਸਤਰ ਪੁਰਾਣੇ ਵਸਤਰ ਮਹਾਰਾਜ ਨੇ ਪਾਟੇ ਹੋਏ ਪਾ ਲਏ, ਤੇ ਕਹਿੰਦੇ ਇਸੇ ਤਰ੍ਹਾਂ ਬਾਣ ਜਿਹਾ ਲੈ ਕਰਕੇ ਮੰਜਿਆਂ ਵਾਲਾ ਉਹ ਕਹਿੰਦੇ ਪੁਰਾਣਾ ਲੈ ਕੇ,
ਸਿਰ ਪਰ ਬਾਂਹ ਦਿਓ ਜਟਾ ਸਮਾਨਾ,
ਕਹਿੰਦੇ ਜਿਵੇਂ ਜਟਾ ਹੁੰਦੇ ਸਿਰ ਦੇ ਉੱਤੇ, ਇਸ ਤਰ੍ਹਾਂ ਕਹਿੰਦੇ ਬਾਣ ਲੈ ਕੇ ਬੰਨ ਲਿਆ ਸਿਰ ਤੇ,
ਛਾਤ ਕੀ ਤਨ ਛਿਟਕਾਈ,
ਕਹਿੰਦੇ ਆਪਣੇ ਸਿਰ ਦੇ ਉੱਤੇ ਲੱਸੀ ਦੇ ਛਿੱਟੇ ਮਾਰ ਲਏ, ਲੱਸੀ ਦੇ ਛਿੱਟਿਆਂ ਕਰਕੇ ਬਹੁਤ ਮੱਖੀਆਂ ਮਹਾਰਾਜ ਦੇ ਆਲੇ ਦੁਆਲੇ ਭਿਣਕਦੀਆਂ ਫਿਰਨ, ਇਸੇ ਤਰ੍ਹਾਂ ਮਹਾਰਾਜ ਨੇ ਕਹਿੰਦੇ ਤੜਾਗੀ ਰੱਸਾ ਜਿਹਾ ਲੈ ਕਰਕੇ ਉਹ ਕਹਿੰਦੇ ਉਹਦਾ ਕਮਰ ਕੱਸਾ ਬੰਨ ਲਿਆ,
ਗਹੀ ਹੱਥ ਮਹਿ ਡੇਢੀ ਸੋਟੀ,
ਹੱਥ ਵਿੱਚ ਡੇਢੀ ਸੋਟੀ ਫੜ ਲਈ,
ਲੇਕਰ ਤੀਖਣ ਨਾਂਗਾ ਛੁਰਾ,
ਇੱਕ ਕਹਿੰਦੇ ਛੁਰਾ ਮਹਾਰਾਜ ਨੇ ਲੈ ਲਿਆ ਨੰਗਾ, ਕਹਿੰਦੇ ਬਿਨਾਂ ਮਿਆਨ ਤੋਂ,
ਸਾਥ ਮੇਖਲਾ ਬੰਧਨ ਕਰਾ,
ਉਹਨੂੰ ਕਹਿੰਦੇ ਕਮਰ ਕੱਸੇ ਦੇ ਵਿੱਚ ਰੱਸੇ ਨਾਲ ਬੰਨ ਲਿਆ, ਕਮਰ ਕੱਸੇ ਚ ਕਹਿੰਦੇ ਛੁਰਾ ਪਾ ਲਿਆ,
ਹਰੀ ਹਾਡਨ ਮਾਲ ਵਿਸਾਲਾ,
ਗਲੇ ਵਿੱਚ ਕਹਿੰਦੇ ਹੱਡੀਆਂ ਦੀ ਮਾਲਾ ਪਾ ਲਈ,
ਰੁਦਰ ਕੀ ਮੁੰਡਨ ਮਾਲਾ,
ਇਸ ਤਰ੍ਹਾਂ ਕਹਿੰਦੇ ਸ਼ਿਵ ਜੀ ਨੇ ਗਲੇ ਦੇ ਵਿੱਚ ਪਾਰਵਤੀ ਦੇ ਸਿਰਾਂ ਦੀ ਮਾਲਾ ਪਾਈ ਹੋਈ, ਉਸ ਤਰ੍ਹਾਂ ਕਹਿੰਦੇ ਪਾ ਲਈ।
ਗੁਗਰ ਸ਼ਰਮਾ ਲੇਕਰ ਸਾਥ,
ਇੱਕ ਕਹਿੰਦੇ ਕੁੱਤਾ ਦੋਏ ਸਵਾਨੀ ਨਾਲ, ਦੋ ਕੁੱਤੀਆਂ ਨਾਲ, ਇਸ ਤਰ੍ਹਾਂ ਮਹਾਰਾਜ ਦੇ ਆਲੇ ਦੁਆਲੇ ਘੁੰਮਣ।
ਸ਼ਿਵ ਕੋ ਰੂਪ ਧਰਿਓ ਗੁਰਨਾਥ,
ਗੁਰੂ ਸਾਹਿਬ ਜੀ ਨੇ ਮਾਨਣਾ ਕਰੋ ਜਿਵੇਂ ਸ਼ਿਵ ਜੀ ਦਾ ਭਿਆਨਕ ਸਰੂਪ ਹੁੰਦਾ ਇਹੋ ਜਿਹਾ ਰੂਪ ਧਾਰਿਆ।
ਹੇਰ ਸਗਰੇ ਨਰ ਡਰੇ,
ਦੇਖ ਦੇਖ ਕੇ ਹੁਣ ਕਿੱਥੇ ਗੁਰੂ ਕੇ ਸਿੱਖ ਮਹਾਰਾਜ ਨੂੰ ਸਿੰਘਾਸਣ ਤੇ ਬਰਾਜੇ ਹੋਏ, ਸੁੰਦਰ ਆਪ ਜੀ ਦੇ ਸੀਸ ਤੇ ਚੌਰ ਹੁੰਦਾ, ਐਨ ਮਹਾਰਾਜ ਜੀ ਸੁੰਦਰ ਵਸਤਰ ਦੇ ਸਹਿਤ ਬੈਠਦੇ, ਹੁਣ ਕਿੱਥੇ ਇਹ ਭਿਆਨਕ ਸਰੂਪ ਦੇਖ ਕੇ ਤੇ ਸਭ ਦੇ ਮਨ ਵਿੱਚ ਸ਼ੰਕਾ, ਸਾਰਿਆਂ ਦੀ ਸ਼ਰਧਾ ਕੰਬਣ ਲੱਗ ਗਈ, ਸਾਰੇ ਡਰਨ ਲੱਗ ਗਏ। ਫਿਰ ਜਿਹੜਾ ਕੋਈ ਨੇੜੇ ਜਾਂਦਾ ਸੀ ਉਹ ਤੋਂ ਪਹਿਲਾਂ ਮਹਾਰਾਜ ਕੁੱਟਿਆ ਵੀ ਕਰਦੇ, ਡੰਡਾ ਹੱਥ ਵਿੱਚ ਹੁੰਦਾ ਸੀ, ਜਿਹੜਾ ਮੱਥਾ ਟੇਕਦਾ ਸੀ ਉਹ ਚੰਗੀਆਂ ਸੋਟੀਆਂ ਠੋਕਦੇ ਸੀ। ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਰੂਪ ਧਾਰ ਲਿਆ, ਧਾਨਕ ਬੜਾ ਹੀ, ਸਾਰੇ ਸ਼ੰਕਾ ਧਾਰੇ, ਮਹਾਰਾਜ ਜੀ ਨੇ ਕੀ ਕੀਤਾ ਹੈ,
ਸ੍ਰੀ ਅੰਗਦ ਬਿਨ ਸਭ ਪਰਮਾਏ,
ਸਾਰੇ ਡਰ ਗਏ, ਕਹਿੰਦੇ ਸਾਰਿਆਂ ਦੇ ਹਿਰਦੇ ਕਹਿੰਦੇ ਭਰਮਾਏ ਗਏ, ਕਹਿੰਦੇ ਮਹਾਰਾਜ ਨੂੰ ਕੁਝ ਹੋ ਤਾਂ ਨਹੀਂ ਗਿਆ ਬਈ, ਪਰ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹਿਰਦਾ ਨਹੀਂ ਭਰਮਿਆ, ਉਹਨਾਂ ਦਾ ਕਹਿੰਦੇ ਅਚਲ ਨਿਸ਼ਚਾ ਰਿਹਾ ਵੀ ਇਹੀ ਪਰਮੇਸ਼ਵਰ ਸਰੂਪ ਹਨ ਮਹਾਰਾਜ ਜੀ, ਕਹਿੰਦੇ ਉਹਨਾਂ ਦਾ ਹਿਰਦਾ ਨਹੀਂ ਭਰਮਿਆ।
ਸਮੀਪ ਨਾ ਦੂਰ ਭਲਾ,
ਗੁਰਸਿੱਖ ਦਾ ਥੋੜੇ ਥੋੜੇ ਦੂਰ ਹੋ ਗਏ, ਕਹਿੰਦੇ ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਨਾਲ ਹੀ ਰਹੇ, ਦੂਰ ਨਹੀਂ ਦੌੜੇ।
ਇੱਕ ਕੌਤਕ ਗੁਰੂ ਦਿਖਾਇਓ,
ਫਿਰ ਕਹਿੰਦੇ ਇੱਕ ਕੌਤਕ ਮਹਾਰਾਜ ਨੇ ਹੋਰ ਦਿਖਾਇਆ,
ਹੁਕਮ ਅਲਾਇਓ,
ਮਹਾਰਾਜ ਨੇ ਕੀ ਕਿਹਾ ਸੀ ਵੀ ਮੁਰਦਾ ਖਾਣਾ ਕਰੋ, ਕਹਿੰਦੇ ਇਸ ਤਰ੍ਹਾਂ ਮਹਾਰਾਜ ਨੇ ਹੁਕਮ ਕੀਤਾ ਸੀ।
ਇਹ ਗਾਥਾ ਅੱਜ ਮੈਂ ਭਾਈ ਸੁਣਾਵਾ,
ਭਾਈ ਬਾਬਾ ਬੁੱਢਾ ਜੀ ਕਹਿ ਰਹੇ ਕਹਿੰਦੇ ਜਿਵੇਂ ਇਹ ਕਥਾ ਹੋਈ ਉਹ ਕਹਿੰਦੇ ਸਾਰੀ ਸੁਣਾਉਂਦੇ ਹਾਂ ਤੁਹਾਨੂੰ,
ਅੱਜ ਅੱਜ ਕੌਤਕ ਕਰਿਓ ਬਤਾਵੋ,
ਕਹਿੰਦੇ ਸ਼ਬਦ ਕੌਤਕ ਕੀਤਾ ਮਹਾਰਾਜ ਨੇ ਉਹ ਦੱਸਦੇ ਹਾਂ।
ਬਹੁਤ ਸਿੱਖਣ ਕੋ ਲੈ ਲਿਜ ਸਾਰ,
ਬਹੁਤੇ ਗੁਰੂ ਕੇ ਸਿੱਖਾਂ ਨੂੰ ਨਾਲ ਲੈ ਕੇ ਇੱਕ ਦਿਨ ਮਹਾਰਾਜ
ਨਦੀ ਕਿਨਾਰੇ ਚੱਲੇ ਗੁਰਨਾਥ,
ਨਦੀ ਦੇ ਕਿਨਾਰੇ ਮਹਾਰਾਜ ਨੇ ਸਾਧ ਸੰਗਤ ਜੀ ਚੱਲ ਪਏ ਸਨ, ਜਿਵੇਂ ਫਿਰ ਗੁਰਸਿੱਖਾਂ ਦੀ ਪਰਖ ਕੀਤੀ, ਘਰਾਂ ਨੂੰ ਆ ਗਏ, ਅਖੀਰ ਵਿੱਚ ਚਾਰ ਰਹਿ ਗਏ ਸਨ, ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ ਤੇ ਇਸੇ ਤਰ੍ਹਾਂ ਇੱਕ ਹੋਰ ਗੁਰਸਿੱਖ ਸੀ ਤੇ ਗੁਰੂ ਅੰਗਦ ਦੇਵ ਜੀ, ਉਹਨਾਂ ਵਿੱਚ ਫਿਰ ਜਿਵੇਂ ਪਰਖ ਹੋਈ, ਉਹ ਬਾਬਾ ਬੁੱਢਾ ਜੀ ਦੇ ਪ੍ਰਸੰਗ ਹੁਣ ਗੁਰਸਿੱਖਾਂ ਨੂੰ ਸੁਣਾ ਰਹੇ ਨੇ, ਕਹਿੰਦੇ ਭਾਈ ਉਦੋਂ ਤਾਂ ਗੁਰੂ ਅੰਗਦ ਦੇਵ ਜੀ ਪੂਰੇ ਰੱਖੇ ਨਿਕਲੇ ਸਨ, ਗੁਰੂ ਕੀ ਸਿੱਖੀ ਤਾਂ ਬੜੀ ਔਖੀ ਹੈ, ਸੋ ਜਿਵੇਂ ਗੁਰੂ ਫਿਰ ਗੁਰੂ ਕੇ ਸਿੱਖ ਜਿਹੜੇ ਸੁਣ ਗਏ ਉਹਦਾ ਹੰਕਾਰ ਨਿਵਰਤ ਹੋਊਗਾ, ਇਹ ਕੱਲ੍ਹ ਨੂੰ ਸਤਸੰਗ ਪ੍ਰਸੰਗ ਆਊਗਾ, ਇਸ ਰਾਤ ਦਾ ਦੂਜੀ ਰਾਤ ਦਾ ਜਾਂ ਅਖੀਰਲਾ ਅਧਿਆਇ ਹੈ, ਫਿਰ ਤੀਜੀ ਰਾਤ ਸੇ ਆਰੰਭ ਹੋਏਗੀ ਮਹਾਰਾਜ ਜੀ ਕਿਰਪਾ ਕਰਨਗੇ, ਇੱਥੇ ਹੀ ਵਿਸ਼ਰਾਮ ਦਿੰਦੇ ਹਾਂ, ਬੇਨਤੀਆਂ ਕਰਦੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗੁਰੂ ਕੀ ਸੰਗਤ ਨੇ ਮਾਫ਼ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੀ ਜੀ ਲਿਖ ਕਤ ਹੈ ਨਾ ਛੁੱਟਿਆ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ,
ਬਹੁ ਸਿੱਖਣ ਕੋ ਲੈ ਨਿਜ ਸਾਥ, ਨਦੀ ਕਿਨਾਰ ਚੱਲੇ ਗੁਰਨਾਥ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।